ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਕੀ ਵਾਰ ਮਹੱਲਾ ਤੀਜਾ, ਸਿਕੰਦਰ ਬਿਰਾਹਮ ਕੀ ਵਾਰ ਕੀ ਧੁਨੀ ਗਾਉਣੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਤੀਜਾ। ਇਹੋ ਜਗਤ ਮਮਤਾ ਮੁਆ, ਜੀਵਨ ਕੀ ਬਿਦ ਨਾਹੇ, ਗੁਰ ਕੈ ਭਾਣੈ ਜੋ ਚੱਲੈ, ਤਾਂ ਜੀਵਨ ਪਦਵੀ ਪਾਹੇ। ਇਹੋ ਜਗਤ ਮਮਤਾ ਮੁਆ, ਜੀਵਨ ਕੀ ਬਿਦ ਨਾਹੇ, ਗੁਰ ਕੈ ਭਾਣੈ ਜੋ ਚੱਲੈ, ਤਾਂ ਜੀਵਨ ਪਦਵੀ ਪਾਹੇ। ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਨੀ ਚਿਤ ਲਾਹੇ, ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ। ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਨੀ ਚਿਤ ਲਾਹੇ, ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਅੰਦਰ ਮਹਾਨ ਮੁਕੱਦਸ ਧਰਤੀ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਸਤਿਕਾਰ ਮਨ ਵਚ ਕਰਮ ਕਰਕੇ ਗੁਰੂ ਗੋਦ ਵਿੱਚ ਸਜੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਇਆ ਫੁਰਮਾਨ ਗੁਰੂ ਸਾਹਿਬ ਜੀ ਦੀ ਰਹਿਮਤ ਸਦਕਾ ਵਿਚਾਰਨ ਦਾ ਯਤਨ ਕਰਨਾ। ਪਵਿੱਤਰ ਬਚਨ ਰਾਗ ਗੁਜਰੀ ਕੀ ਵਾਰ, ਹਜ਼ੂਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਦੋਨੋਂ ਸਲੋਕ ਅਤੇ ਪੌੜੀ ਵੀ ਉਚਾਰਨ ਕੀਤੀ ਹੋਈ ਹੈ। ਕੁਝ ਵਾਰਾਂ ਦੇ ਨਾਲ ਸਤਿਗੁਰੂ ਜੀ ਨੇ ਧੁਨਾਂ ਅੰਕਿਤ ਕੀਤੀਆਂ, ਜਿਸ ਧੁਨ ਦੇ ਉੱਤੇ ਗਾਉਣ ਦੀ ਰਵਾਇਤ ਹੈ। ਆਸਾ ਜੀ ਕੀ ਵਾਰ ਦਾ ਕੀਰਤਨ ਆਪ ਜੀ ਸੁਣਦੇ ਹੋ, ਪੁਰਾਤਨ ਸ਼ੈਲੀ ਤੁਰੀ ਆ ਰਹੀ ਹੈ, ਇੱਕ ਵੱਖਰਾ ਢੰਗ ਹੈ। ਵੱਖਰੇ ਵੱਖਰੇ ਸ਼ਬਦਾਂ ਨੂੰ ਗੁਰੂ ਕੇ ਕੀਰਤਨੀਏ ਆਪੋ ਆਪਣੀ ਰੀਤ ਦੇ ਅਨੁਸਾਰ ਵੱਖਰੀ ਵੱਖਰੀ ਟੇਕ ਦੇ ਅਨੁਸਾਰ ਗਾ ਸਕਦੇ ਆ, ਗਾਉਂਦੇ ਨੇ। ਪਰ ਆਸਾ ਜੀ ਕੀ ਵਾਰ ਦੀ ਸ਼ੈਲੀ ਉਸੇ ਤਰ੍ਹਾਂ ਚੱਲੀ ਆ ਰਹੀ ਹੈ, ਕਿਉਂਕਿ ਹਜ਼ੂਰ ਨੇ ਨਾਲ ਧੁਨ ਅੰਕਿਤ ਕੀਤੀ ਹੈ। ਟੁੰਡੇ ਅਸ ਰਾਜੇ ਕੀ ਧੁਨੀ ਗਾਵਣੀ, ਲੱਲਾ ਬਹਿਲੀਮਾ ਕੀ ਧੁਨੀ ਗਾਵਣੀ, ਇੱਦਾਂ ਵਾਰਾਂ ਦੇ ਨਾਲ ਧੁਨਾਂ ਮਹਾਰਾਜ ਨੇ ਅੰਕਿਤ ਕੀਤੀਆਂ। ਇੱਥੇ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ, ਦੋ ਯੋਧੇ ਸਨ, ਦੋਨਾਂ ਦਾ ਆਪਸ ਵਿਰੋਧ ਹੋਇਆ। ਜੋ ਜ਼ਿਕਰ ਮਿਲਦਾ ਕਿ ਸਿਕੰਦਰ ਨੇਕ ਅਤੇ ਨਿਆਂਵਾਦੀ ਮਨੁੱਖ ਸੀ, ਬਿਰਾਹਿਮ ਕੁਕਰਮੀ ਬੰਦਾ ਸੀ। ਅਵੱਗਿਆ ਹੋਈ ਗੁਨਾਹ ਕੀਤਾ, ਸਿਕੰਦਰ ਦੇ ਕੋਲ ਫਰਿਆਦੀ ਹੋ ਕੇ ਮਜ਼ਲੂਮ ਆਏ। ਸਿਕੰਦਰ ਨੇ ਜੰਗ ਕੀਤੀ, ਪਕੜਿਆ, ਸ਼ਰਨ ਆਏ ਨੂੰ ਫਿਰ ਬਖਸ਼ ਦਿੱਤਾ। ਜਦੋਂ ਗਿੜਗਿੜਾ ਕੇ ਆਪਣੀਆਂ ਭੁੱਲਾਂ ਦਾ ਪਸ਼ਚਾਤਾਪ ਕੀਤਾ ਅਤੇ ਉਸ ਦਰਿਆ ਦਲ ਮਨੁੱਖ ਦੀਆਂ ਵਾਰਾਂ ਉਹਦੀ ਉਸਤਤ ਢਾਡੀ ਲੋਕਾਂ ਨੇ ਗਾਈ। ਉਸ ਧੁਨੀ ਦੇ ਉੱਤੇ ਉਹ ਪ੍ਰਚਲਿਤ ਰਵਾਇਤਾਂ ਦੇ ਅਨੁਸਾਰ ਇਸ ਵਾਰ ਨੂੰ ਗਾਉਣ ਦਾ ਹੁਕਮ ਹੈ। ਵੱਖਰੀ ਗੱਲ ਹੈ ਕਿ ਉਹ ਧੁਨਾ ਹੌਲੀ ਹੌਲੀ ਸਾਡੇ ਕੋਲੋਂ ਅਲੋਪ ਹੁੰਦੀਆਂ ਜਾ ਰਹੀਆਂ। ਸ਼ਬਦ ਦੇ ਆਰੰਭ ਵਿੱਚ ਹਜ਼ੂਰ ਨੇ ਮੂਲ ਮੰਤਰ ਦਾ ਸੰਖੇਪ ਰੂਪ ਅੰਕਿਤ ਕੀਤਾ, ਵਾਹਿਗੁਰੂ ਇੱਕ ਹੈ, ਇੱਕ ਰਸ ਵਿਆਪਕ ਹੈ। ਉਹਦਾ ਪ੍ਰਸਾਦ, ਉਹਦੀ ਬਖਸ਼ਿਸ਼ ਅਸੀਂ ਪ੍ਰਾਪਤ ਕਰਨੀ ਹੈ ਜੇ ਜੀਵਨ ਸਫਲ ਕਰਨਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਤੇ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰੀਏ ਕਿ ਸਤਿਗੁਰ ਪ੍ਰਸਾਦ ਕੀ ਹੈ। ਜਦੋਂ ਤੁਸੀਂ ਗੁਰੂ ਕੋਲ ਆਉਂਦੇ ਹੋ ਤਾਂ ਕੀ ਮਿਲਦਾ ਸਾਨੂੰ? ਗੁਰੂ ਕਾ ਉਪਦੇਸ਼, ਗੁਰੂ ਕਾ ਗਿਆਨ, ਗੁਰੂ ਕੀ ਬਾਣੀ। ਅਤੇ ਜਦੋਂ ਅਸੀਂ ਇਸ ਉਪਦੇਸ਼ ਨੂੰ, ਇਸ ਗਿਆਨ ਨੂੰ ਆਪਣੇ ਹਿਰਦੇ ਦੇ ਕਟੋਰੇ 'ਚ ਸੰਭਾਲਦੇ ਹਾਂ, ਇਹ ਸਤਿਗੁਰ ਪ੍ਰਸਾਦ ਹੈ। ਗੁਰੂ ਤੁੱਠ ਕੇ ਜੋ ਸਾਨੂੰ ਸਬਕ ਦੇ ਰਹੇ ਆ, ਜੋ ਸਾਨੂੰ ਹੁਕਮ ਕਰ ਰਹੇ ਨੇ, ਜੋ ਸਾਨੂੰ ਮਾਰਗ ਦੱਸ ਰਹੇ ਨੇ, ਇਹ ਗੁਰੂ ਦੀ ਵੱਡੀ ਕਿਰਪਾ ਹੈ ਕਿ ਗੁਰੂ ਸਾਨੂੰ ਆਪਣੀ ਬਖਸ਼ਿਸ਼ ਨਾਲ ਜੀਵਨ ਦਾ ਰਾਹ ਦੱਸ ਰਿਹਾ, ਇਹ ਸਤਿਗੁਰ ਪ੍ਰਸਾਦ ਹੈ। ਖਿਮਾ ਕਰਨਾ, ਕਈ ਵਾਰੀ ਮੱਥਾ ਟੇਕਦਿਆਂ ਮੈਂ ਹੁਣ ਵੀ ਵੇਖ ਰਿਹਾ ਸੀ ਕਿ ਸਾਡਾ ਜਿਹੜਾ ਤਰੀਕਾ ਹੁੰਦਾ, ਦੋਨੋਂ ਹੱਥ ਕਈ ਵਾਰੀ ਅੱਡ ਕੇ, ਕਈਆਂ ਨੇ ਝੋਲੀ ਅੱਡੀ ਹੁੰਦੀ ਹੈ। ਗੁਰਪ੍ਰਸਾਦ ਦੇ ਅੰਦਰ ਕੋਈ ਸਥੂਲ ਵਸਤੂ ਝੋਲੀ ਵਿੱਚ ਨਹੀਂ ਡਿੱਗ ਰਹੀ। ਜੋ ਗੁਰਪ੍ਰਸਾਦ ਗੁਰੂ ਕੋਲੋਂ ਮਿਲ ਰਿਹਾ, ਉਹ ਸਭ ਤੋਂ ਵੱਡਾ ਪ੍ਰਸਾਦ ਹੈ, ਬਾਣੀ, ਉਪਦੇਸ਼। ਅਤੇ ਜੇ ਅਸੀਂ ਇਹਨੂੰ ਪਕੜਾਂਗੇ ਨਾ, ਆਪਣੇ ਹਿਰਦੇ ਦੀ ਪਕੜ ਵਿੱਚ ਲਿਆਵਾਂਗੇ, ਫਿਰ ਅਸਲ 'ਚ ਗੁਰੂ ਕਿਰਪਾ ਦੇ ਪਾਤਰ ਬਣ ਸਕਾਂਗੇ। ਅਤੇ ਜੇ ਹੱਥ ਅੱਡ ਕੇ, ਝੋਲੀ ਅੱਡ ਕੇ ਰੋਜ਼ ਆਏ, ਰੋਜ਼ ਚਲੇ ਗਏ, ਤਾਂ ਸ਼ਾਇਦ ਉਸ ਝੋਲੀ ਵਿੱਚ ਕੁਝ ਵੀ ਨਾ ਪਵੇ। ਹਿਰਦੇ ਦੀ ਪਕੜ ਵਿੱਚ ਗੁਰਪ੍ਰਸਾਦ ਨੂੰ ਸੰਭਾਲਣਾ, ਅਤੇ ਪ੍ਰਸਾਦ ਦਾ ਮੂਲ ਰੂਪ ਹੈ ਗੁਰੂ ਕੀ ਬਾਣੀ, ਗੁਰੂ ਕਾ ਉਪਦੇਸ਼ ਜੋ ਗੁਰੂ ਬਖਸ਼ ਰਿਹਾ। ਸੱਚੇ ਸਾਹਿਬ ਜੀ ਦਾ ਅੰਮ੍ਰਿਤ ਸਲੋਕ ਆਪ ਜੀ ਨੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਦਾਤਾਰ ਪਿਤਾ ਜੀ ਨੇ ਸਾਨੂੰ ਸਮੱਤ ਦਿੱਤੀ, ਸੋਝੀ ਦਿੱਤੀ ਵੀ ਭਾਈ, ਸੰਸਾਰ ਦੇ ਉੱਤੇ ਬੜੇ ਥੋੜ੍ਹੇ ਲੋਕ ਨੇ ਜਿਹੜੇ ਜੀਵਨ ਜਿਉਣ ਦੀ ਜਾਚ ਸਿੱਖਦੇ। ਹਰ ਕੰਮ ਦੇ ਅੰਦਰ ਇੱਕ ਹੁਨਰ ਹੈ, ਅਤੇ ਹੁਨਰ ਅਸੀਂ ਸਿੱਖਣਾ ਚਾਹੁੰਦੇ ਹਾਂ। ਇੱਥੋਂ ਤੱਕ ਕਿ ਤਨ ਉੱਤੇ ਵਸਤਰ ਪਹਿਨੇ ਨੇ, ਵਸਤਰ ਪਹਿਨਣ ਦਾ ਵੀ ਇੱਕ ਹੁਨਰ ਹੈ। ਤੁਸੀਂ ਸੋਹਣੀਆਂ ਦਸਤਾਰਾਂ ਸਜਾਈਆਂ, ਅਤੇ ਦਸਤਾਰ ਸਜਾਉਣ ਦਾ ਵੀ ਇੱਕ ਹੁਨਰ ਹੈ। ਕੋਈ ਕਾਰੀਗਰ, ਕੋਈ ਕਲਾਵਾਨ, ਕੋਈ ਵਿਦਿਆਰਥੀ ਆਪੋ ਆਪਣੀ ਵਿੱਦਿਆ ਗ੍ਰਹਿਣ ਕਰ ਰਿਹਾ ਹੈ, ਵਿੱਦ ਸਿੱਖ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਭਾਈ, ਤੂੰ ਹਰ ਤਰ੍ਹਾਂ ਦੀ ਕਲਾਕਾਰੀ ਸਿੱਖ ਰਿਹਾ। ਇੱਥੋਂ ਤੱਕ ਅਸੀਂ ਚੁੱਲ੍ਹੇ ਚੌਂਕੇ ਵਿੱਚ ਆਪਣੀਆਂ ਧੀਆਂ ਨੂੰ, ਸਾਡੀਆਂ ਮਾਵਾਂ, ਬਜ਼ੁਰਗ ਸਿਆਣੀਆਂ ਮਾਵਾਂ ਰੋਟੀ ਪਾਣੀ ਪਕਾਉਣਾ ਸਿਖਾਉਂਦੀਆਂ, ਜ਼ਿੰਦਗੀ 'ਚ ਸਫਲ ਹੋ ਸਕੇ। ਕਿੱਤਾਕਾਰ ਪਿਤਾ ਆਪਣੇ ਪੁੱਤਰ ਨੂੰ ਕੋਈ ਨਾ ਕੋਈ ਕਿੱਤਾ ਸਿਖਾਉਂਦਾ, ਜਿਹੜਾ ਉਹਦਾ ਆਪਣਾ ਜੱਦੀ ਕਿੱਤਾ ਹੋਵੇ, ਉਹਦੇ 'ਚ ਨਿਪੁੰਨ ਕਰਦਾ। ਸਤਿਗੁਰੂ ਜੀ ਨੇ ਗੱਲ ਕੀਤੀ ਹੈ ਵੀ ਜ਼ਿੰਦਗੀ ਜਿਉਣ ਦੀ ਵਿੱਦ ਹੈਗੀ ਤੈਨੂੰ, ਤੈਨੂੰ ਚੁੱਲ੍ਹਾ ਚਮਕਾ ਕਰਨਾ ਹੁੰਦਾ, ਤੈਨੂੰ ਦੁਕਾਨ ਵਪਾਰ ਕਰਨਾ ਹੁੰਦਾ, ਤੂੰ ਦੁਨੀਆ ਦੇ ਸੂਖਮ ਤੋਂ ਸੂਖਮ ਹੁਨਰ ਨੂੰ ਸਿੱਖ ਸਕਦਾ, ਸਿੱਖ ਲਿਆ ਕਿ ਜ਼ਿੰਦਗੀ ਜਿਉਣ ਦੀ ਜਾਚ ਸਿੱਖੀ ਹੈ, ਜ਼ਿੰਦਗੀ ਕਿਵੇਂ ਜੀਦਾ। ਮਹਾਰਾਜ ਅੱਜ ਇਸ ਬਚਨ 'ਚ ਕਹਿ ਰਹੇ ਨੇ, ਸ਼ਬਦ ਦੇ ਆਰੰਭ 'ਚ ਜਿਹੜਾ ਪਹਿਲਾ ਸਲੋਕ ਹੈ, ਜੀਵਨ ਕੀ ਵਿੱਦ ਨਾਹੇ। ਮਨੁੱਖ ਨੇ ਜੀਵਨ ਦੀ ਵਿਧੀ ਨਹੀਂ ਸਿੱਖੀ, ਇਹ ਜਗਤ ਮਮਤਾ ਮੂਆ, ਜੀਵਨ ਕੀ ਵਿੱਦ ਨਾਹੇ। ਮੌਤ ਆਉਣ ਤੋਂ ਪਹਿਲਾਂ ਹੀ ਮਰ ਚੁੱਕਿਆ, ਅਤੇ ਮਰਿਆ ਕਿਉਂ ਹੈ? ਮਮਤਾ, ਮੇਰਾ 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 ਮੇਰਾ, ਇਸ ਚੀਜ਼ ਨੇ ਮਨੁੱਖ ਨੂੰ ਮਾਰ ਦਿੱਤਾ ਹੋਇਆ, ਇਹਨੇ ਜਿਉਣਾ ਸਿੱਖਿਆ ਹੀ ਨਹੀਂ ਅਸਲ 'ਚ। ਜਿਉਣਾ ਕਿੱਥੋਂ ਸਿੱਖਣਾ ਸਾਧ ਸੰਗਤ? ਆਪਣੇ ਸਤਿਗੁਰੂ ਜੀ ਦੇ ਕੋਲੋਂ। ਦੁਕਾਨਦਾਰ ਬੱਚੇ ਨੂੰ, ਆਪਣੇ ਪੁੱਤਰ ਨੂੰ ਦੁਕਾਨ 'ਤੇ ਬੈਠਣਾ ਸਿਖਾਉਂਦਾ, ਵਣਜ ਕਰਨਾ ਸਿਖਾਉਂਦਾ। ਮਾਂ ਧੀ ਨੂੰ ਚੁੱਲ੍ਹਾ ਚੌਂਕਾ ਕਰਨਾ ਸਿਖਾਉਂਦੀ ਹੈ। ਉਸਤਾਦ ਆਪਣੇ ਸਿਖਿਆਰਥੀ ਨੂੰ ਆਪਣਾ ਹੁਨਰ ਸਿਖਾਉਂਦਾ। ਇਹ ਜਿਉਣਾ ਕਿੱਥੋਂ ਸਿੱਖਾਂਗੇ ਬਈ? ਉਹਦੇ ਵਾਸਤੇ ਸਾਨੂੰ ਸਤਿਗੁਰੂ ਦੀ ਲੋੜ, ਗੁਰੂ ਕਾ ਗਿਆਨ, ਗੁਰੂ ਕਾ ਉਪਦੇਸ਼, ਗੁਰੂ ਕੀ ਸੰਗਤ ਸਾਨੂੰ ਜਿਉਣਾ ਸਿਖਾ ਰਹੀ ਹੈ। ਗੁਰਮੁਖੋ, ਕਈ ਵਾਰੀ ਤਾਂ ਇੱਦਾਂ ਲੱਗਦਾ ਵੀ ਸਾਨੂੰ ਅਜੇ ਜਿਉਣ ਦੇ ਅਰਥ ਹੀ ਨਹੀਂ ਪਤਾ ਲੱਗੇ। ਜਿਉਣਾ ਕਹਿੰਦੇ ਕਿਹਨੂੰ? ਪਹਿਲਾਂ ਇਹ ਸਮਝਣ ਦਾ ਯਤਨ ਕਰੀਏ ਵੀ ਜਿਉਣਾ ਕਹਿੰਦੇ ਕਿਹਨੂੰ ਹੈ। ਅਸੀਂ ਕਹਿੰਦੇ ਹਾਂ ਜੀ, ਚੰਗੇ ਭਲੇ ਹਾਂ, ਗੱਲਾਂ ਕਰਦੇ ਹਾਂ, ਰੋਟੀ ਕਮਾਉਂਦੇ ਹਾਂ, ਬਥੇਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਨੇ ਮੈਂ, ਮੇਰਾ ਗਿਆਨ, ਮੇਰੀ ਬੁੱਧੀ ਵੀ ਬੜੀ ਤੀਖਣ ਹੈ, ਸਾਰੀ ਦੁਨੀਆ ਮੈਨੂੰ ਜਾਣਦੀ ਹੈ। ਸਤਿਗੁਰੂ ਜੀ ਕਹਿੰਦੇ ਪਹਿਲਾਂ ਤੈਨੂੰ ਇਹ ਪਤਾ ਕਿ ਜਿਉਣਾ ਕਿਹਨੂੰ ਕਹਿੰਦੇ? ਕਈ ਵਾਰੀ ਇੱਦਾਂ ਹੁੰਦਾ ਕਿ ਮਨੁੱਖ ਬੋਲਦਾ ਕੁੰਦਾ, ਗੱਲਾਂ ਕਰਦਾ, ਸਿਆਣੀਆਂ ਬਾਤਾਂ ਕਰਦਾ, ਪੈਸੇ ਚਾਰ ਵੀ ਕਮਾਉਂਦਾ, ਸ਼ਕਲੋਂ ਸੂਰਤੋਂ ਵੀ ਸੋਹਣਾ ਲੱਗਦਾ, ਲੋਕਾਂ ਵਿੱਚ ਇੱਜ਼ਤ ਪੱਤ ਵੀ ਹੈ, ਪਰ ਮਹਾਰਾਜ ਕਹਿੰਦੇ ਅਸਲ ਵਿੱਚ ਉਹਨੂੰ ਜਿਉਣ ਦਾ ਭੇਦ ਨਹੀਂ ਪਤਾ ਵੀ ਜਿਉਂਦਾ। ਬਚਨ ਤੁਸੀਂ ਸੁਣਿਆ ਹੋਇਆ, ਅਤ ਸੁੰਦਰ, ਕਲੀਨ, ਚਤੁਰ, ਮੁੱਖ ਗਿਆਨੀ, ਧਨਵੰਤ, ਮੁੱਖ ਤੋਂ ਗਿਆਨ ਦੀਆਂ ਗੱਲਾਂ ਵੀ ਕਰਦਾ, ਚਾਰ ਪੈਸੇ ਵੀ ਪੱਲੇ ਆ। ਪਰ ਜਦੋਂ ਗੁਰੂ ਸਾਹਿਬ ਜੀ ਨੇ ਆਪਣੇ ਦ੍ਰਿਸ਼ਟੀ ਨਾਲ, ਆਪਣੇ ਪੈਮਾਨੇ ਨਾਲ ਪਰਖਿਆ, ਵੇਖਿਆ ਕਸੌਟੀ 'ਤੇ ਲਾ ਕੇ, ਅਤੇ ਹਜ਼ੂਰ ਕਹਿੰਦੇ ਮ੍ਰਿਤਕ ਕਹੀ ਹੈ। ਕੀ ਕਿਹਾ ਉਹਨੂੰ? ਸੋਹਣਾ ਸੁਨੱਖਾ ਹੈ, ਗੱਲਾਂ ਚਾਰ ਆਉਂਦੀਆਂ ਨੇ, ਸਿਆਣਾ ਸੂਝ ਬੂਝ ਵਾਲਾ ਹੈ, ਸ਼ਕਲੋਂ ਸੂਰਤ ਵੇਖ ਕੇ, ਚਿਹਰੇ ਦਾ ਰੰਗ ਢੰਗ ਵੇਖ ਕੇ ਹਰ ਇੱਕ ਬੰਦਾ ਕਹੇਗਾ ਠੀਕ ਹੈ, ਰੰਗਤ ਜਿਉਂਦਾ, ਭਾਵੇਂ ਸੁੱਤਾ ਹੀ ਕਿਉਂ ਨਾ ਪਿਆ ਹੋਵੇ। ਪਰ ਜਦੋਂ ਗੁਰੂ ਨੇ ਆਪਣੀ ਕਸੌਟੀ 'ਤੇ ਪਰਖ ਕੇ ਵੇਖਿਆ, ਮਹਾਰਾਜ ਨੇ ਕਿਹਾ ਮ੍ਰਿਤਕ ਕਹੀ ਹੈ। ਮੁਰਦਾ ਕਿਉਂ ਕਹਿਣਾ? ਮ੍ਰਿਤਕ ਕਹੀ ਹੈ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਪਹਿਲਾਂ ਇਹ ਨਹੀਂ ਪਤਾ ਲੱਗਿਆ ਵੀ ਜੀਵਨ ਕੀ ਹੈ। ਪਰਿਵਾਰ ਮੈਨੂੰ ਜਿਉਂਦਾ ਕਹਿੰਦਾ, ਸੱਜਣ ਮੈਨੂੰ ਜਿਉਂਦੇ ਕਹਿੰਦੇ ਆ, ਪਰ ਸਤਿਗੁਰੂ ਜੀ ਮੈਨੂੰ ਜਿਉਂਦਾ ਨਹੀਂ ਗਿਣਦੇ ਭਾਈ। ਮ੍ਰਿਤਕ ਕਹੀ ਹੈ ਮਹਾਰਾਜ ਕਹਿੰਦੇ, ਜੇ ਇਹ ਕੰਡੀਸ਼ਨ ਹੈ ਜਿਉਣ ਦੀ, ਵੀ ਜੇ ਜੀਵਨ ਦਾਤਾ ਹਿਰਦੇ ਵਿੱਚ ਹੈ ਤਾਂ ਜਿਉਂਦਾ ਹੈ, ਨਹੀਂ ਤਾਂ ਵਿਸਰੈ ਮਰ ਜਾਓ। ਆਖਾਂ ਜੀਵਾਂ ਵਿਸਰੈ ਮਰ ਜਾਓ। ਜੀਵਨ ਦੇਣ ਵਾਲਾ ਅੰਦਰ ਹੈ ਅਤੇ ਤਾਂ ਜਿਉਂਦਾ ਹੈ, ਜੜ ਕਰਕੇ ਪੌਦਾ। ਪਹਿਲਾਂ ਡਾਲ ਨਹੀਂ ਸੀ ਬਣੇ, ਪਹਿਲਾਂ ਬੀਜ ਬਣਿਆ ਸੀ। ਪਹਿਲਾਂ ਪੱਤੇ ਨਹੀਂ ਸੀ ਪ੍ਰਗਟ ਹੋਏ, ਪਹਿਲਾਂ ਬੀਜ ਸੀ, ਅਤੇ ਬੀਜ ਜੜ ਬਣਿਆ, ਜੜ ਤੋਂ ਤਣਾ ਬਣਿਆ, ਤੜੇ ਤੋਂ ਪੱਤੇ, ਪੱਤੇ ਤੋਂ ਫੁੱਲ, ਡਾਲੀਆਂ ਤੋਂ ਫੁੱਲ ਲੱਗੇ, ਫੁੱਲ ਤੋਂ ਫਲ, ਫਲ ਵਿੱਚ ਰਸ। ਅਤੇ ਜੇ ਜੜ ਹੈ ਤਾਂ ਰਸ ਤੱਕ ਪਹੁੰਚੇਗਾ, ਜੇ ਗੁਰਮੁਖੋ ਜੜ ਨਹੀਂ ਤਾਂ ਕਿਤੇ ਵੀ ਨਹੀਂ ਪਹੁੰਚਣਾ। ਇਸ ਵਾਸਤੇ ਰੁੱਖ ਦਾ ਜੀਵਨ ਕੀ ਹੈ? ਜੜ, ਮੂਲ। ਅਤੇ ਸਿੱਖ ਦਾ ਜੀਵਨ ਕੀ ਹੈ? ਸਿੱਖ ਦਾ ਮੂਲ, ਸਿੱਖ ਦੀ ਜੜ। ਬੜੀ ਸਿੱਧੀ ਜੀ ਗੱਲ ਹੈ। ਤੁਸੀਂ ਫਸਲ ਬੀਜੀ, ਫਸਲ ਨੂੰ ਫਲ ਲੱਗਿਆ, ਫਲ ਘਰ ਆਇਆ, ਜੀਰੀ ਵੱਢ ਲਈ, ਝੋਨਾ ਵੱਢ ਲਿਆ, ਕਣਕ ਬੀਜ ਲਈ, ਬੀਜ ਬੀਜਿਆ ਸੀ, ਜੜ ਤੋਂ ਜੜ ਨਾ ਬਣਦੀ ਤਾਂ ਪੌਦਾ ਕਿੱਥੋਂ ਬਣਦਾ, ਫਲ ਕਿੱਥੋਂ ਲੱਗਦਾ, ਫਸਲ ਕਿੱਥੋਂ ਆਉਂਦੀ? ਇਸੇ ਤਰ੍ਹਾਂ ਅਸੀਂ ਆਪਣੀ ਜੜ ਦੇ ਆਸਰੇ ਹਾਂ, ਅਤੇ ਸਾਡੀ ਜੜ ਕੀ ਹੈ? ਕਵਨ ਮੂਲ, ਕਵਨ ਮੱਤ ਵੇਲਾ, ਕਵਨ ਮੂਲ, ਮੂਲ ਸ਼ਬਦ ਅਰਥ ਜੜ ਹੀ ਹੈ। ਤੇਜਸਵੀ ਨੂਰ ਵਾਲੇ ਬਾਬਾ ਜੀ, ਪ੍ਰਤਾਪ ਵਾਲੇ ਬਾਬਾ ਜੀ, ਧੰਨ ਗੁਰੂ ਨਾਨਕ ਸਾਹਿਬ ਜੀ, ਇਹ ਜਿਹੜਾ ਖੇੜਾ ਜਲਾਲ ਚਿਹਰੇ 'ਤੇ ਦਿਸ ਰਿਹਾ, ਸਾਨੂੰ ਦੱਸੋ ਵੀ ਮੂਲ ਕੀ ਹੈ? ਕਵਨ ਮੂਲ, ਕਵਨ ਮੱਤ ਵੇਲਾ, ਤੇਰਾ ਕੌਣ ਗੁਰੂ ਜਿਸ ਕਾ ਤੂੰ ਚੇਲਾ, ਪਵਨ ਆਰੰਭ ਸਤਿਗੁਰ ਮੱਤ ਵੇਲਾ, ਸ਼ਬਦ ਗੁਰੂ, ਸ਼ਬਦ ਗੁਰੂ, ਧਿਆਨ ਦੇਵੇ ਇਹਦੇ ਵੱਲ, ਸ਼ਬਦ ਗੁਰੂ, ਸੁਰਤ ਧੁਨ ਚੇਲਾ, ਮੂਲ ਸਾਡਾ ਜੀਵਨ ਹੈ, ਅਤੇ ਮੂਲ ਸਾਡਾ ਕੀ ਹੈ? ਸ਼ਬਦ। ਗੁਰੂ ਕੋਲੋਂ ਸਿੱਖ ਜੀਵਨ ਕਿਹਨੂੰ ਕਹਿੰਦੇ ਆ? ਜੀਵਨ ਕੀ ਬਿਧ ਨਾ ਹੈ ਦੁਨੀਆ 'ਤੇ ਆਏ ਬੰਦਿਆ, ਤੈਨੂੰ ਜਿਉਣ ਦਾ ਪਤਾ ਹੀ ਨਹੀਂ ਲੱਗਿਆ ਵੀ ਜਿਉਣਾ ਕਹਿੰਦੇ ਕਿਹਨੂੰ ਹੈ, ਅਤੇ ਵਿਧੀ ਤਾਂ ਸਿੱਖਣੀ ਹੈਗੀ, ਅਜੇ ਦੂਰ ਦੀ ਗੱਲ ਹੈ। ਲਾਸ਼ ਢੋ ਕੇ ਦੁਨੀਆ ਤੋਂ ਚਲਿਆ ਗਿਆ, ਆਪਣੀ ਲਾਸ਼ ਆਪ ਢੋ ਰਿਹਾ ਬੰਦਾ। ਜਦੋਂ ਜ਼ਮੀਰ ਮਰ ਜਾਂਦੀ ਹੈ ਨਾ ਕਿਸੇ ਦੀ, ਜੀਵਨ ਦੀ ਬਿਧ ਨਹੀਂ ਆਉਂਦੀ,
ਅਤੇ ਹੌਲੀ ਹੌਲੀ ਜ਼ਮੀਰ ਮਰ ਜਾਂਦੀ ਹੈ। ਸਰੀਰ ਮਰਨ ਤੋਂ ਪਹਿਲਾਂ ਜ਼ਮੀਰ ਮਰ ਗਈ, ਸਰੀਰ ਤਾਂ ਸਾਰਿਆਂ ਦਾ ਹੀ ਮਰਨਾ, ਪਰ ਬਹੁਤ ਸਾਰੇ ਉਹ ਲੋਕ ਨੇ ਸਰੀਰ ਮਰਨ ਤੋਂ ਪਹਿਲਾਂ ਜ਼ਮੀਰ ਮਰ ਚੁੱਕੀ ਹੈ, ਅਤੇ ਜਦੋਂ ਜ਼ਮੀਰ ਮਰ ਜਾਂਦੀ ਹੈ ਫਿਰ ਉਹ ਜਿਉਂਦਾ ਨਹੀਂ, ਆਪਣੀ ਲਾਸ਼ ਆਪ ਢੋ ਰਿਹਾ ਹੁੰਦਾ, ਉਹਨੂੰ ਜਿਉਂਦਾ ਨਹੀਂ ਗਿਣਿਆ ਜਾਂਦਾ। ਜੀਵਨ ਕੀ ਵਿੱਧ ਨਾ ਹੈ, ਇਸ ਮੁਰਦੇ ਦਾ ਕਾਰਨ ਕੀ ਹੈ ਮੌਤ ਦਾ, ਇਹ ਨਿੱਜ ਤੱਕ ਸੀਮਤ ਹੈ, ਮੇਰੇ ਤੱਕ ਸੀਮਤ ਹੈ। ਹਾਏ ਮੇਰਾ, ਹਾਏ ਮੇਰਾ। ਗੁਰੂ ਨੇ ਸਾਨੂੰ ਕੀ ਸਿਖਾਇਆ, ਵਿੱਧ ਕੀ ਸਿਖਾਈ, ਮੇਰਾ ਤੇਰਾ ਛੋਡੀਐ ਭਾਈ, ਹੋਈ ਹੈ ਸਭ ਕੀ ਧੂਰ, ਇਹ ਛੱਡ ਦੇ ਤੂੰ। ਵਿੱਧ ਸਿਖਾਉਣ ਵਾਲੇ ਨੇ ਵਿੱਧ ਕੀ ਸਿਖਾਈ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਕੀ ਕਰ ਰਿਹਾ ਤੂੰ, ਮਮਤਾ ਦੇ ਜਾਲ ਵਿੱਚ ਬੱਝੇ ਹੋਏ ਬੰਦਿਆ, ਤੂੰ ਤਾਂ ਰੁੱਖ 'ਤੇ ਪੰਛੀ ਵਾਂਗ ਆਇਆ ਅਤੇ ਉਡਾਰੀ ਮਾਰ ਕੇ ਚਲੇ ਜਾਣਾ, ਰੁੱਖ ਨੂੰ ਆਪਣਾ ਆਪਣਾ ਕਹੀ ਜਾਂਦਾ ਪਿਆ ਤੂੰ। ਜੈਸੇ ਤਰਵਰ ਪੰਖ ਵਸੇਰਾ। ਹੁਣ ਸਾਡੇ ਗੁਰਮੁਖੋ ਜਾਲ 'ਚ ਫਸਣ ਦਾ ਕਾਰਨ ਕੀ ਹੈ, ਮੌਤ ਦੀ ਫਾਹੀ 'ਚ ਫਸਣ ਦਾ ਕਾਰਨ ਕੀ ਹੈ? ਹਜ਼ੂਰ ਨੇ ਬਾਣੀ 'ਚ ਬਖਸ਼ਿਸ਼ ਕੀਤੀ, ਸੋਝੀ ਦਿੱਤੀ ਸਾਨੂੰ। ਮਹਾਰਾਜ ਕਹਿੰਦੇ ਮੇਰੀ ਧਾਰ ਬੰਧਨ ਬੰਧਿਆ, ਫਸਿਆ ਪਿਆ ਫਾਹੀ ਦੇ ਅੰਦਰ, ਪਲਚਿਆ ਪਿਆ, ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਇਸ ਮੋਹ ਨੇ, ਇਸ ਮਮਤਾ ਨੇ ਬੰਦੇ ਨੂੰ ਫਸਾ ਲਿਆ, ਇਸ ਲਈ ਮੌਤ ਦੀ ਫਾਹੀ 'ਚੋਂ ਨਿਕਲ ਨਹੀਂ ਪਾ ਰਿਹਾ। ਅਤੇ ਜੀਵਨ ਕੀ ਵਿੱਧ ਨਾ ਹੀ ਸਿੱਖੀ ਨਹੀਂ, ਜ਼ਿੰਦਗੀ ਦੀ ਵਿੱਧ ਕਿਹਨੂੰ ਕਹਿੰਦੇ? ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਦਿਆ, ਬਸ ਇਸੇ ਧੰਦੇ 'ਚ ਹੀ ਖਜ਼ਤ ਹੈ। ਗੁਰੂ ਸਾਹਿਬ ਜੀ ਨੂੰ ਪੁੱਛੀਏ ਜੀਵਨ ਕਿਹਨੂੰ ਕਹਿੰਦੇ ਆ? ਗੁਰਮੁਖੋ ਸਾਡਾ ਜੀਵਨ ਸਿਰਫ ਸਰੀਰ ਦੀ ਸਤਾ 'ਤੇ ਹੈ, ਸਰੀਰ ਤੰਦਰੁਸਤ ਹੈ, ਸਰੀਰ ਰਿਸ਼ਟ ਪੁਸ਼ਟ ਹੈ, ਸਰੀਰ ਰੱਜਿਆ ਪੁੱਜਿਆ ਹੈ, ਸਰੀਰ ਦੇ ਸੁੱਖ ਮਿਲੇ ਨੇ, ਸਰੀਰ ਬੋਲਦਾ ਦੌੜਦਾ ਹੈ, ਅਤੇ ਅਸੀਂ ਕਹਿੰਦੇ ਹਾਂ, ਸਾਡੀ ਮੈਡੀਕਲ ਸਾਇੰਸ ਕਹਿੰਦੀ ਹੈ ਬੰਦਾ ਜਿਉਂਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਸਰੀਰ ਦੇ ਚੱਲਦਿਆਂ ਵੀ ਬੰਦਾ ਕਈ ਵਾਰੀ ਮਰਿਆ ਹੁੰਦਾ। ਫਿਰ ਅਗਲੀ ਗੱਲ ਬੜੀ ਕਮਾਲ ਦੀ ਹੈ, ਜਿਹਨੂੰ ਅਸੀਂ ਮੌਤ ਕਹਿੰਦੇ ਹਾਂ, ਗੁਰਸਿੱਖੀ ਕਹਿੰਦੀ ਆ ਉਸ ਮੌਤ ਵਿੱਚੋਂ ਜ਼ਿੰਦਗੀ ਨਿਕਲਦੀ ਹੈ। ਇਹ ਬਚਨਾਂ ਨੂੰ ਧਿਆਨ ਨਾਲ ਸਮਝਿਓ। ਜੀਵਨ ਦੀ ਵਿਧੀ ਕੀ ਹੈ? ਸਰੀਰ ਦਾ ਜੀਵਨ, ਜ਼ਮੀਰ ਦਾ ਜੀਵਨ, ਅਤੇ ਇੱਕ ਉਹ ਸਤਾ ਆਉਣੀ ਵੀ ਜਿੱਥੇ ਆ ਕੇ ਸਰੀਰ ਵੀ ਮੁੱਕ ਜਾਂਦਾ, ਪਰ ਗੁਰੂ ਸਾਹਿਬ ਜੀ ਕਹਿੰਦੇ ਜੀਵਨ ਨਹੀਂ ਮੁੱਕਦਾ। ਜਦੋਂ ਪਤਾ ਲੱਗ ਗਿਆ ਨਾ, ਵਿੱਧ ਆ ਗਈ ਵੀ ਜੀਵਨ ਕਿਹਨੂੰ ਕਹਿੰਦੇ ਆ, ਮੌਤ ਦਾ ਡਰ ਖਤਮ ਹੋ ਗਿਆ। ਅਤੇ ਉਹਨਾਂ ਨੇ ਪੁਕਾਰ ਪੁਕਾਰ ਕੇ ਆਖਿਆ, ਜਿਸ ਮਰਨੇ ਅਤੇ ਜਗ ਡਰੈ ਮੇਰਾ ਮਨ ਆਨੰਦ, ਆਵਾਜ਼ਾਂ ਮਾਰੀਆਂ, ਕਹਿੰਦੇ ਮੈਨੂੰ ਨਹੀਂ ਡਰ। ਇੱਕ ਬੜਾ ਪਿਆਰਾ ਕਿਸੇ ਅਦੀਬ ਨੇ ਬੋਲ ਲਿਖਿਆ, ਕਹਿੰਦੇ ਇਸ ਜਾਂ ਕੀ ਕੋਈ ਬਾਤ ਨਹੀਂ, ਜੇ ਜਾਨ ਤੋਂ ਆਨੀ ਜਾਨੀ ਹੈ, ਜਿਸ ਧਜ ਸੇ ਕੋਈ ਮਕਤੁਲ ਮੇਂ ਗਿਆ ਵੋ ਸ਼ਾਨ ਸਲਾਮਤ ਰਹਿਤੀ ਹੈ। ਕਿਸ ਸ਼ਾਨ ਦੇ ਨਾਲ ਕੋਈ ਕਤਲਗਾਹ ਵਿੱਚ ਗਿਆ ਮਰਨ ਵਾਸਤੇ ਗਿਆ, ਜਿੰਦਾ ਅਸਲ ਵਿੱਚ ਉਹ ਸ਼ਾਨ ਹੈ। ਇਹ ਜ਼ਿੰਦਗੀ ਤਾਂ ਸਾਰਿਆਂ ਦੀ ਇੱਕ ਦਿਨ ਮੁੱਕ ਜਾਣੀ ਹੈ, ਇਹ ਜਿਸਮ ਤਾਂ ਸਾਰਿਆਂ ਦਾ ਇੱਕ ਦਿਨ ਮੁੱਕ ਜਾਣਾ, ਪਰ ਜਦੋਂ ਕੋਈ ਕਤਲਗਾਹ ਦੇ ਅੰਦਰ ਸਿਰ ਉੱਚਾ ਕਰਕੇ ਸ਼ਾਨ ਨਾਲ ਜਾਂਦਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਿਰਤ ਪਾਈ ਕਿ ਉਹ ਕਾਤਲ ਵੱਲ ਆਪ ਚੱਲ ਕੇ ਜਾ ਰਹੇ ਨੇ। ਇਹ ਸਿੱਖੀ ਦੀ ਗੁੜਤੀ ਸਾਧ ਸੰਗਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਜਿਹੜੀ ਗੁਰੂ ਕੇ ਪੋਤਿਆਂ ਨੇ ਕਹੀ ਸੀ ਨਾ, ਨੀਹਾਂ ਵਿੱਚ ਖੜ੍ਹੇ ਹੁੰਦਿਆਂ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੇ ਵਜੀਦਾ ਵਾਰ ਵਾਰ ਕਹੇ, ਸਰ ਮੇਰੇ ਕੋਲੋਂ ਜ਼ਿੰਦਗੀ ਦੀ ਖੈਰਾਤ ਲੈ ਲਓ। ਅਸਲ ਵਿੱਚ ਹਾਕਮ ਦਾ ਮਨਸਾ ਸੀ ਵੀ ਮੈਂ ਇਹਨਾਂ ਨੂੰ ਖਤਮ ਨਾ ਕਰਾਂ, ਇਹ ਜ਼ਿੰਦਗੀ ਮੰਗਣ ਪਰ ਗਿੜਗੜਾ ਕੇ ਮੰਗਣ। ਹਜ਼ੂਰ ਨੇ ਬਾਣੀ ਅੰਦਰ ਇੱਕ ਸਾਨੂੰ ਸਬਕ ਦਿੱਤਾ, ਸਾਧ ਸੰਗਤ ਗੁਰੂ ਕੇ ਸਿੱਖ ਅਖਵਾਉਣ ਵਾਲੇ, ਸਬਕ ਨੂੰ ਸਾਂਭ ਕੇ ਰੱਖਣਾ। ਮੰਨ ਲਓ ਸਾਨੂੰ ਦੋਨਾਂ ਵਿੱਚੋਂ ਇੱਕ ਚੁਣਨਾ ਪੈਂਦਾ, ਸ਼ਹੀਦ ਦਾ ਮਰਤਬਾ ਕੀ ਹੁੰਦਾ? ਸ਼ਹੀਦ ਮਰਿਆ ਹੋਇਆ ਨਹੀਂ ਹੁੰਦਾ, ਸ਼ਹੀਦ ਦਾ ਮਰਤਬਾ ਜਿਹਨੇ ਮੌਤ ਵਿੱਚੋਂ ਜ਼ਿੰਦਗੀ ਨੂੰ ਚੁਣਿਆ। ਵੇਖੋ ਇਹ ਕਰਜ਼ ਕਰਦਾ, ਮੈਂ ਗੁਰੂ ਦੀ ਤਾਬਿਆ ਵਿੱਚ ਬੈਠ ਕੇ ਮਰ ਜਾਵਾਂ ਤਾਂ ਮੈਨੂੰ ਸ਼ਹੀਦ ਦਾ ਰੁਤਬਾ ਨਹੀਂ ਮਿਲ ਸਕਦਾ, ਮੌਤ ਚੰਗੀ ਹੋ ਸਕਦੀ ਹੈ। ਮੰਨ ਲਈਏ ਵੀ ਸੁਰਤ ਇੱਧਰ ਲੱਗੀ ਹੈ, ਮੌਤ ਚੰਗੀ ਹੋ ਸਕਦੀ ਹੈ, ਸ਼ਹੀਦ ਦਾ ਰੁਤਬਾ ਨਹੀਂ ਮਿਲ ਸਕਦਾ। ਸ਼ਹੀਦ ਦਾ ਰੁਤਬਾ ਉਹ ਹੁੰਦਾ ਕਿ ਜਿੱਥੇ ਆਪਸ਼ਨ ਸਾਹਮਣੇ ਹੋਵੇ, एक पासे दुनिया के ढेर सुखां वाला जीवन ते एक पासे दर्दनाक मौत चुन वाले ने दोनों विचों एक नूं चुनना है भी जे अपना सिदक निभाउणा है ते सज्जना इस दर्दनाक मौत नूं गलवक्कड़ी पाउणी पएगी ते जदों चोण करन वाला दुनिया के सुखां नूं ठुकरा के मौत नूं गले लाउंदा है ते ओह मौत कल्ली मरन वाले नूं जीवन नहीं दिंदी कौम की हयात बन जाती है फिर वह मौत कौम की जिंदगी बन जाती है इसे वास्ते ये कथन सिखी जीवन उत्ते पूरा टुकदा है कि जब से पता चला है मरने में है जिंदगी सर पे कफन बांध के कातल को ढूंढते हैं जीवन की बेद ना है जे जीवन की बेद सीखनी है तो गुरु कोला गुरु दे रस्ते नूं समझन दा यतन कर गुरु दा मार्ग जिंदगी दिंदा है पर गुरु के सिखा गुरु दा मार्ग ममता दे बंधन तो मुक्त करदा है जे ममता दे बंधन विच फसिया रहा तो गुरु दे मार्ग ते नहीं तुर सकेगा गुरु दा मार्ग त्याग दा मार्ग है हरिमंदर साहब दे सिंघासन तो तुर के तत्ती तवी ते चौंकड़ा लाना गुरु दा मार्ग है आनंदपुर साहब वसाया होया बनाया होया घर छड के चांदनी चौंक विच जाके बैठ जाना गुरु दा मार्ग है परिवार सरबंस घर बार सुख तख्त शान शोभा शोहरत सारा कुछ छड के माछी वाड़े की कंडियाली सेज ते सौना गुरु का मार्ग है जिंदगी केड़े पासे है तू चुन के ते वेख मेरी पकड़ कह रही है हाय मेरा घर हाय मेरा परिवार ते जिदे वास्ते दुनिया भर दियां बुराइयां करन लई तैयार होए इस ममता ने तैनू जमीर करके मार दिता तैनू पदवी का मोह तैनू धन का शोहरत का लोभ का इन्ना शिकंजा कसिया कि तू अंदरों कदों का मर चुके हैं दुनिया के सामने शरीर फिरद गुरु के मार्ग से तुर इस मौत विच्चों भी जिंदगी पाएगा सानू हुक्म पता की किया जी करदा एक बार सारे प्यार नाल दृढ़ करिए शायद कित कदम वध जाण मीत चलो गुरचाली ही गुरसिख मीत चलो गुरचाली मीत चलो गुरचाली ही गुरसिख मीत चलो गुरचाली जो गुर कहै सोई भल मनो जो गुर कहै सोई भल मनो हर हर कथा निराली गुरसिख मीत चलो गुरचाली मीत चलो गुरचाली ही गुरसिख मीत चलो गुरचाली यह जगत ममता मुआ ममता छड़ेगा ना फिर तेन जीवन की जुगत आनी है जी गुरु सिखा रहा है माछीवाड़े के कंडिया तो मेरे ला दाता जी सुते कलगिया वाले पातशाह सात संगत बड़े सुंदर बोल बचपन के छोटिया क्लासा के कविता लगी होंगी सी वो मेरे जेहन अजे भी गूंजते हैं किथे बाज नीला किथे ताज पीला किथे वणा अज चौर चलाया किथे मखमली अतलशी कीम खांबा किथे कंडियां फर्श सजाया किथे लाल चारे किथे पंज प्यारे किथे सतगुरा वेस बनाया कैसे वेस विच ने ओ बाज ताज ओ घोड़े जोड़े दे मालक ओ चार पुत्रां दे पिता जिन्हां दे चुगिरदे लखां सिंघ हर वेले नमस्कारां करदे आ सिंघासनां ते बिराजन वाले पातशाह चवर तख्त छतर दे मालक ते आ वेखो गुरु दा मार्ग जो नर दुख मैं दुख नहीं मानना अज सुखां दे सौदे असीं गुरमत नूं समझ लिया बहुत वड्डी गलती कीती जदों असीं सिक्खी नूं सुखां दा सौदा समझ लिया सिक्खी सुखां दा सौदा नहीं हाँ मेरा गुरु सारी दुनिया दे सुख सिख दी झोली च पाए उहदी बख्शिश है पर सिखी गुरमुखों इतों शुरू होंगी है कि सिर धर तली ਗਲੀ ਮਿੱਤ। ਅਸੀਂ ਜਦੋਂ ਸਿੱਖੀ ਨੂੰ ਬਿਜ਼ਨਸ ਬਣਾਇਆ ਤਾਂ ਉਦੋਂ ਅਸੀਂ ਸ਼ੁਰੂ ਕੀਤਾ ਵੀ ਜੇ ਤੂੰ ਇੰਨੇ ਪਾਠ ਇਸ ਵਿਧੀ ਨਾਲ ਕਰੇਗਾ ਤੇਰੇ ਘਰ ਫਲਾਣਾ ਸੁੱਖ ਆ ਜਾਏਗਾ। ਅਸੀਂ ਗੁਰਮਤ ਤੋਂ ਖੁੰਝ ਗਏ ਗੁਰਮੁਖੋ। ਸਿੱਖੀ ਉਸ ਸਤਾ 'ਤੇ ਲੈ ਕੇ ਜਾਂਦੀ ਹੈ ਜਿੱਥੇ ਜਾ ਕੇ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸਨੇਹ ਅਰ ਭੈ ਨਹੀਂ ਜਾਂਕਾ, ਜਿੱਥੇ ਕੰਡਿਆਂ ਦੀ ਸੇਜ 'ਤੇ ਸੌਂ ਕੇ ਕਹਿਣਾ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ। ਵੇਖੋ ਚੋਣ ਕੀ ਹੈ, ਦੋਨਾਂ ਵਿੱਚੋਂ ਇੱਕ ਚੁਣਨਾ। ਇੱਕ ਪਾਸੇ ਰਜ਼ਾਈਆਂ ਦਾ ਓਡਣ ਹੋਵੇ, ਜਿਹੜੀਆਂ ਰਜ਼ਾਈਆਂ ਤੁਸੀਂ ਲੈਂਦੇ ਹੋ ਉੱਪਰ, ਪੋਹ ਦੀਆਂ ਸੀਤ ਰਾਤਾਂ ਕਲਗੀਆਂ ਵਾਲੇ ਪਾਤਸ਼ਾਹ ਬਿਨਾਂ ਲੇਪ ਤਲਾਈਆਂ ਤੋਂ ਵਿਸ਼ਰਾਮ ਕਰ ਰਹੇ ਆ। ਮੰਨ ਲਓ ਵੀ ਰਜ਼ਾਈਆਂ ਦਾ ਓਡਣ ਮਿਲ ਜਾਏ, ਮੰਨ ਲਓ ਸੁਰਾਈਆਂ ਅਤੇ ਪਿਆਲੇ ਮਿਲ ਜਾਣ, ਮੰਨ ਲਓ ਸੋਹਣੇ ਮਹਿਲਾਂ ਦਾ ਵਾਸਾ ਮਿਲ ਜਾਏ, ਅਤੇ ਸ਼ਰਤ ਰੱਖਣ ਵਾਲਾ ਕਹੇ ਜਿਹੜੀ ਗੁਰੂ ਲਾਲਾਂ ਅੱਗੇ ਜਿਹੜੇ ਕੌਮ ਦੇ ਸ਼ਹੀਦਾਂ ਅੱਗੇ ਸ਼ਰਤ ਰੱਖੀ ਸੀ ਵੀ ਤੈਨੂੰ ਰਜ਼ਾਈਆਂ ਵੀ ਮਿਲਣਗੀਆਂ, ਤੈਨੂੰ ਸੁੰਦਰ ਪਿਆਲਿਆਂ ਵਿੱਚ ਸੋਹਣੇ ਸ਼ਰਬਤ ਵੀ ਮਿਲਣਗੇ, ਸੁੱਖ ਵੀ ਮਿਲਣਗੇ, ਮਹਿਲਾਂ ਦਾ ਵਾਸਾ ਵੀ ਮਿਲੇਗਾ, ਪਰ ਸ਼ਰਤ ਇਹ ਹੈ ਕਿ ਆਪਣੇ ਪਿਆਰੇ ਦੀ ਪ੍ਰੀਤ ਛੱਡ ਦੇ, ਕਲਗੀਆਂ ਵਾਲੇ ਸਾਹਿਬ ਦਾ ਰਾਹ ਛੱਡ ਦੇ। ਅਤੇ ਗੁਰੂ ਦੇ ਸਿੱਖ ਨੂੰ ਕੀ ਸਬਕ ਦਿੱਤਾ ਮੇਰੇ ਸਤਿਗੁਰੂ ਜੀ ਨੇ, ਜੀਵਨ ਕਿਹਨੂੰ ਕਹਿੰਦੇ ਆ, ਤੁਦ ਬਿਨ ਰੋਗ ਨਾ ਨਾ, ਮੈਂ ਰਜ਼ਾਈਆਂ ਦੇ ਓਡਣ ਨੂੰ ਸੁੱਖ ਨਹੀਂ ਮੰਨਦਾ, ਮੈਂ ਪਦਾਰਥਾਂ ਦੇ ਮਿਲਣ ਨੂੰ ਸੁੱਖ ਨਹੀਂ ਮੰਨਦਾ, ਜੇ ਤੁਧ ਬਿਨ ਸਭ ਕੁਝ ਮਿਲ ਰਿਹਾ ਨਾ, ਹਾਂ ਤੇਰੇ ਚਰਨਾਂ ਨਾਲ ਜੁੜਿਆ ਭਾਵੇਂ ਮੌਤ ਮਿਲ ਜਾਏ ਅਤੇ ਭਾਵੇਂ ਜ਼ਿੰਦਗੀ ਮਿਲ ਜਾਏ, ਪਾਤਸ਼ਾਹ ਮੇਰੇ ਵਾਸਤੇ ਉਹੀ ਸੱਚਖੰਡ ਹੈ। ਪਰ ਜੇ ਤੇਰੇ ਤੋਂ ਟੁੱਟਿਆ ਮੇਰੇ ਦਾਤਾ ਜੀ ਰਜਾਈਆਂ ਦੇ ਓਡਣ ਵੀ ਮਿਲ ਜਾਣ ਤਾਂ ਮੈਂ ਉਹਨੂੰ ਠੁਕਰਾ ਦਿੰਦਾ ਹਾਂ, ਮੇਰੇ ਵਾਸਤੇ ਉਹ ਰੋਗ ਹੈ। ਤੁਧ ਬਿਨ ਰੋਗ ਰਜਾਈਆਂ ਦਾ ਓਡਣ ਨਿਵਾਸਾਂ, ਵੇਖੋ ਉਸ ਖੁੱਲ੍ਹੇ ਵੈਰਾਨੇ 'ਤੇ ਆਕਾਸ਼ ਦੀ ਛੱਤ ਹੇਠਾਂ ਸੁੱਤੇ ਨੇ, ਪੋਹ ਦੀ ਸੀਤ ਰਾਤ ਹੈ, ਕਈ ਦਿਨਾਂ ਦੀ ਬਰਸਾਤ ਹੋ ਰਹੀ ਹੈ, ਹੱਡਾਂ ਨੂੰ ਚੀਰਦੀ ਠੰਡ ਹੈ, ਅਤੇ ਮੰਨ ਲਓ ਕਿਸੇ ਮਹਿਲਾਂ ਦਾ ਵਾਸਾ ਮਿਲ ਜਾਂਦਾ, ਅਤੇ ਕੋਈ ਕਵੇ, ਸਤਿਗੁਰੂ ਸਿਖਾ ਰਹੇ ਨੇ ਸਾਨੂੰ, ਕੋਈ ਕਵੇ ਪ੍ਰੀਤ ਛੱਡ ਦੇ ਪ੍ਰੀਤਮ ਦੀ, ਵਾਸਾ ਮਹਿਲਾਂ ਦਾ ਦਿਆਂਗੇ, ਕਹਿੰਦੇ ਨਾਗ ਨਿਵਾਸਾਂ ਦੇ ਰਹਿਣਾ, ਸਮਝ ਲਓ ਮੈਨੂੰ ਸੱਪ ਡੰਗਦੇ ਨੇ, ਮੈਂ ਮਹਿਲਾਂ ਵਿੱਚ ਨਹੀਂ ਵੱਸ ਸਕਦਾ, ਤੇਰੀ ਪ੍ਰੀਤ ਵਿੱਚ ਭਾਵੇਂ ਮਰ ਜਾਵਾਂ, ਦਾਤਿਆ ਉਹ ਪ੍ਰੀਤ ਹੀ ਮੇਰੀ ਜ਼ਿੰਦਗੀ ਹੈ, ਉਹ ਪ੍ਰੀਤ ਹੀ ਮੇਰੀ ਜ਼ਿੰਦਗੀ ਹੈ। ਸੂਲ ਸੁਰਾਹੀ ਇਹ ਸੁੱਖ ਦੇ ਸਾਧਨ ਨੇ, ਸੁਰਾਹੀ ਪਿਆਲੇ ਸੁੱਖਾਂ ਦੇ ਵਸੀਲੇ ਨੇ, ਮੈਨੂੰ ਸੁਰਾਹੀ ਸੂਲਾਂ ਵਰਗੀ ਲੱਗਦੀ ਹੈ, ਮੈਨੂੰ ਪਿਆਲੇ ਖੰਜਰਾਂ ਵਰਗੇ ਲੱਗਦੇ ਨੇ। ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ, ਸਮਝ ਲਓ ਜਲਾਦਾਂ ਦੇ ਕਸ਼ਟ ਮੈਨੂੰ ਮਿਲ ਰਹੇ ਕਸਾਈਆਂ ਦੇ, ਮੈਨੂੰ ਇੱਦਾਂ ਦੇ ਸੁੱਖਾਂ ਦੀ ਲੋੜ ਨਹੀਂ ਹੈ ਜਿਹੜੇ ਆਪਣੇ ਪਿਆਰੇ ਨਾਲੋਂ ਟੁੱਟ ਕੇ ਨਸੀਬ ਹੁੰਦੇ ਹੋਣ। ਅੱਜ ਮਮਤਾ, ਅੱਜ ਪਕੜ, ਅੱਜ ਮੇਰੀ ਮੇਰੀ ਸਾਨੂੰ ਆਤਮਕ ਮੌਤੇ ਮਾਰ ਰਹੀ ਹੈ, ਜਿੱਥੇ ਬੈਠਾਂ ਉਹ ਪਕੜ ਮੈਨੂੰ ਛੱਡ ਨਹੀਂ ਰਹੀ। ਤੁਧ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ। ਅਤੇ ਮੇਰੇ ਪ੍ਰੀਤਮਾ, ਤੇਰੀ ਲਿਵ ਵਿੱਚ ਜੂਣਾ ਭਾਵੇਂ ਸਾਨੂੰ ਸੱਥਰ ਵਿਛ ਜਾਣ, ਸੱਥਰ ਦੁੱਖਾਂ 'ਚ ਸੱਥਰ ਵਿਛਦੇ ਆ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਅਤੇ ਜੇ ਕੋਈ ਜਿੱਥੇ ਕਹੇ ਉੱਥੇ ਖੇੜੇ ਨੇ, ਖੇੜੇ ਦਾ ਅਰਥ ਹੈ ਖੁਸ਼ੀਆਂ, ਭੱਠ ਖੇੜਿਆਂ ਦਾ ਰਹਿਣਾ, ਖੇੜਿਆਂ ਦਾ ਸੁੱਖ ਖੁਸ਼ੀਆਂ ਆਨੰਦ ਸਾਰੀ ਦੁਨੀਆ ਦੇ ਪਦਾਰਥ ਉਹ ਭੱਠੀ ਦੇ ਬਰਾਬਰ ਨੇ। ਇਸ ਵਾਸਤੇ ਸਿੱਖ ਨੇ ਜ਼ਿੰਦਗੀ ਕੀ ਲੋਚਣੀ, ਸਿੱਖ ਦੀ ਜ਼ਿੰਦਗੀ ਕੀ ਹੈ ਕਿ ਦਾਤਾ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ, ਮੇਰੀ ਜੜ ਤੇਰੇ ਘਰ ਨਾਲ ਜੁੜੀ ਰਹੇ ਮਹਾਰਾਜ, ਜੜ ਨਾ ਟੁੱਟ ਜਾਏ ਕਿਤੇ, ਪਦਾਰਥਾਂ ਦੀ ਭੁੱਖ ਕਿਵੇਂ ਕਰਿਓ, ਅੱਜ ਛੋਟੀਆਂ ਛੋਟੀਆਂ ਗਰਜਾਂ ਕਈ ਵਾਰੀ ਸਾਨੂੰ ਸਾਡੇ ਸਿਦਕ ਤੋਂ ਤੋੜ ਦਿੰਦੀਆਂ, ਨਿੱਕੀਆਂ ਨਿੱਕੀਆਂ ਲੋੜਾਂ ਦੀ ਖਾਤਰ ਅੱਜ ਬੰਦਾ ਤਰਲੋ ਮੱਛੀ ਹੋਇਆ, ਕਈ ਵਾਰੀ ਪਖੰਡਾਂ ਦੀ ਪੂਜਾ ਪਿੱਛੇ ਦੂਜੇ ਭਾਉ ਵਿੱਚ ਗਰਕ ਹੋ ਜਾਂਦਾ। ਮਾਫ਼ ਕਰਿਓ ਭੈਣੋ, ਦੋ ਦਿਨ ਸਿਰ ਨਾ ਹਟੇ, ਸਿਰ ਦਰਦ ਨਾ ਹਟੇ, ਅਤੇ ਅਸੀਂ ਫਾਂਡੇ ਝਾੜਿਆਂ ਵੱਲ ਵੀ ਤੁਰ ਪੈਂਦੇ ਹਾਂ, ਕਬਰਾਂ ਪੂਜਣ ਵੀ ਤੁਰ ਪੈਂਦੇ ਹਾਂ। ਅਸੀਂ ਵਾਰਸ ਉਹਨਾਂ ਦੇ ਹਾਂ ਜਿਹਨਾਂ ਨੇ ਸਿਰ ਚਰਵਾਲੇ ਆਰਿਆਂ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਣਾ, ਅਤੇ ਉਸ ਮੌਤ ਵਿੱਚੋਂ ਜ਼ਿੰਦਗੀ ਨੂੰ ਪ੍ਰਾਪਤ ਕੀਤਾ। ਜੀਵਨ ਕੀ ਬਿਧ ਨਾ ਹੈ, ਸਾਨੂੰ ਕਿਉਂ ਨਹੀਂ ਬਿਧ ਆ ਰਹੀ ਜ਼ਿੰਦਗੀ ਦੀ, ਜਾਤ ਸਿੱਖ, ਸਿੱਖ ਜ਼ਿੰਦਗੀ ਕੀ ਲੋਚਦਾ ਕਿ ਤੇਰੇ ਚਰਨਾਂ ਨਾਲ ਜੁੜਿਆ ਰਵਾਂ, ਇਹ ਮੇਰੀ ਜ਼ਿੰਦਗੀ ਹੈ, ਤੇਰੀ ਯਾਦ ਮੇਰੀ ਜ਼ਿੰਦਗੀ ਹੈ। ਗੁਰੂ ਸ਼ਰਨ ਵਿੱਚ ਆ ਕੇ ਸਿਰਫ ਸੁੱਖਾਂ ਦੇ ਸੌਦੇ ਨਾ ਕਰਿਓ। ਮਾਂ ਗੁਜਰੀ ਜੀ ਠੰਡੇ ਬੁਰਜ ਵਿੱਚ ਬੈਠੇ 3 ਦਿਨ ਬੜੇ ਕਸ਼ਟ ਝੱਲੇ ਸਨ, ਇੱਥੋਂ ਤੱਕ ਇਤਿਹਾਸ ਨੇ ਲਿਖਿਆ ਮਿਰਚਾਂ ਦਾ ਬੋਰਾ ਭਰਿਆ ਹੋਇਆ ਤੋਬਰਾ ਕਿਹਾ ਉਹਨੂੰ, ਅਤੇ ਉਹ ਮੂੰਹ ਦੇ ਉੱਤੇ ਚਾੜ੍ਹ ਕੇ ਗਲੇ 'ਤੇ ਬੰਨ੍ਹ ਦੇਣਾ ਤੋਬਰਾ, ਮਿਰਚਾਂ ਦਾ ਤੋਬਰਾ ਚਾੜ੍ਹਿਆ, ਸਾਹ ਘੁੱਟ ਘੁੱਟ ਕੇ ਮਾਂ ਗੁਜਰੀ ਜੀ ਨੂੰ ਵੀ ਸ਼ਹੀਦ ਕੀਤਾ ਗਿਆ। ਬੜੇ ਭਰਮ ਭੁਲੇਖੇ ਉੱਥੇ ਅਸੀਂ ਖੜ੍ਹੇ ਕਰ ਲਏ। ਕਿਤੇ ਮਾਂ ਗੁਜਰੀ ਜੀ ਨੇ ਵੇਖੋ ਕਿੰਨਾ ਤਪ ਸੀ ਉਹਨਾਂ ਦਾ, ਕਿੰਨੀ ਬੰਦਗੀ ਸੀ। ਕਲਗੀਆਂ ਵਾਲੇ ਸਾਹਿਬ ਕਹਿੰਦੇ ਨੇ, ਤਾਤ ਮਾਤ ਮੁਰ ਅਲੱਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ। ਬੜੀ ਸਾਧਨਾ ਕੀਤੀ, ਸਿੱਖੀ ਦਾ ਯੋਗ ਕੀ ਹੈ, ਯੋਗ ਬਣਿਆ ਤੇਰਾ ਕੀਰਤਨ ਗਾਈ, ਇਸ ਯੋਗ ਨੂੰ ਕਮਾਇਆ। ਤਿੰਨ ਜੋ ਕਰੀ ਅਲੱਖ ਕੀ ਸੇਵਾ, ਕਿੰਨੀ ਬੰਦਗੀ ਸੀ। ਫਿਰ ਕਲਗੀਆਂ ਵਾਲੇ ਸਾਹਿਬ ਮਾਂ ਗੁਜਰੀ ਦੀ ਕੁੱਖੋਂ ਪ੍ਰਗਟ ਹੋਏ, ਕਿੰਨੀ ਬੰਦਗੀ ਸੀ ਸਾਹਿਬਾਂ ਦੇ ਚਰਨਾਂ ਦੀ, ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਸਾਥਣ ਬਣ ਕੇ ਸੇਵਾ ਕਰਨੀ। ਅਤੇ ਫਿਰ ਇਹ ਸੱਤ ਰਾਤਾਂ ਦਾ ਜ਼ਿਕਰ ਜਿਹੜਾ ਮੈਂ ਕੱਲ੍ਹ ਕੀਤਾ ਸੀ, ਇਹਦੀ ਬੰਦਗੀ ਸਾਨੂੰ ਅਸੀਂ ਮਾਪ ਸਕਾਂਗੇ? ਇੰਨੀ ਬੰਦਗੀ ਕਰਕੇ ਮਾਫੀ 'ਚ ਰੱਖਿਓ। ਅਸੀਂ ਬਾਣੀ ਦੀ ਗਿਣਤੀ ਕਰਕੇ ਫਿਰ ਸੁੱਖ ਮੰਗਦੇ ਹਾਂ ਵੀ ਇੰਨੇ ਪਾਠ ਹੋ ਗਏ, ਮੈਨੂੰ ਸੁੱਖ ਦਿਓ। ਹੁਣ ਇੰਨੀ ਬੰਦਗੀ ਕਰਕੇ ਮਾਂ ਗੁਜਰੀ ਜੀ ਨੇ ਇਹ ਨਹੀਂ ਕਿਹਾ ਵੀ ਤੇਰਾ ਭਾਣਾ ਤਲ ਜਾਏ, ਇਹ ਅਰਦਾਸ ਕੀਤੀ, ਦਾਤਾ ਸਵੇਰੇ ਮੇਰੇ ਲਾਲ, ਮੇਰੇ ਪੋਤੇ, ਮੇਰੇ ਜਿਗਰ ਦੇ ਟੁਕੜੇ ਹੱਸ ਕੇ ਸ਼ਹੀਦੀਆਂ ਪਾ ਜਾਣ, ਇਹਨਾਂ ਨੂੰ ਸਿਦਕ ਬਖਸ਼ਿਸ਼ ਕਰਿਓ, ਭਾਣਾ ਟਾਲਣ ਵਾਸਤੇ ਬੇਨਤੀ ਨਹੀਂ ਕੀਤੀ। ਅਸੀਂ ਜ਼ਿੰਦਗੀ ਦੇ ਅਰਥ ਕੀ ਸਮਝੇ ਹੋਏ ਆ, ਸਿਰਫ ਸੁੱਖਾਂ ਦੀ ਪ੍ਰਾਪਤੀ। ਭਾਈ ਸ਼ਾਹਬਾਜ਼ ਸਿੰਘ ਸ਼ੁਬੇਗ ਸਿੰਘ ਪਿਓ ਪੁੱਤਰ ਨੇ ਸਵੇਰੇ ਚਰਖੜੀ 'ਤੇ ਚਾੜ੍ਹਨਾ ਦੋਨਾਂ ਨੂੰ, ਅਤੇ ਪਿਤਾ ਨੇ ਸਾਰੀ ਰਾਤ ਅਰਦਾਸਾਂ ਕੀਤੀਆਂ, ਭਾਣਾ ਟਾਲਣ ਲਈ ਨਹੀਂ, ਇਹ ਅਰਦਾਸਾਂ ਕੀਤੀਆਂ, ਦਾਤਾ ਸਵੇਰੇ ਮੇਰੇ ਤੋਂ ਪਹਿਲਾਂ ਮੇਰਾ ਪੁੱਤਰ ਸ਼ਾਹਬਾਜ਼ ਸਿੰਘ ਚਰਖੜੀ 'ਤੇ ਚੜ੍ਹੇ ਤਾਂ ਕਿ ਮੈਂ ਸੁਰਖਰੂ ਹੋ ਕੇ ਜਾ ਸਕਾਂ, ਮੇਰੀ ਕੁੱਲ ਵਿੱਚ ਸਿੱਖੀ ਸਲਾਮਤ ਰਹਿ ਗਈ। ਅਰਦਾਸ ਕਰ ਗੁਰੂ ਅੱਗੇ ਆ ਕੇ, ਰਾਖ ਪ੍ਰਭੂ ਭਾਵੇਂ ਮਾਰ, ਰਾਖ ਪ੍ਰਭੂ ਭਾਵੇਂ ਮਾਰ, ਰਾਖ ਪ੍ਰਭੂ ਭਾਵੇਂ ਮਾਰ, ਰਾਖ ਪ੍ਰਭੂ ਭਾਵੇਂ ਮਾਰ। ਅਬ ਹਮ ਚੱਲੀ ਠਾਕੁਰ ਪੈ ਹਾਰ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਰਾਖ ਪ੍ਰਭੂ ਭਾਵੇਂ ਮਾਰ, ਕੁਰਾਹੇ ਪੈ ਗਏ ਸਾਧ ਸੰਗਤ। ਜਦੋਂ ਅਸੀਂ ਸੁੱਖਾਂ ਦੇ ਸੌਦੇ ਕਰਨੇ ਸ਼ੁਰੂ ਕੀਤੇ ਨਾ, ਮੇਰੇ 51 ਦਿਨ ਮੱਥਾ ਟੇਕਿਆ, 41 ਦਿਨ ਝਾੜੂ ਫੇਰਿਆ, 1,00,000 ਪਾਠ ਹੋ ਗਿਆ, ਹੁਣ ਮੈਨੂੰ ਆਹ ਦੇ ਦੇ, ਹੁਣ ਮੰਗ ਗੁਰੂ ਕੋਲੋਂ ਜ਼ਰੂਰ ਮੰਗ, ਤੈਨੂੰ ਅਧਿਕਾਰ ਹੈ ਮੰਗਣ ਦਾ, ਪਰ ਸਿੱਖ ਸੌਦੇ ਨਹੀਂ ਕਰਦਾ। ਗੁਰਮੁਖੋ ਤੇਰੀ ਰਜ਼ਾ ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਈ। ਮਮਤਾ ਨੇ ਮਾਰ ਦਿੱਤਾ ਸਾਨੂੰ, ਮੋਹ ਨੇ, ਤ੍ਰਿਸ਼ਨਾ ਨੇ, ਇਹ ਜਗਤ ਮਮਤਾ ਮੂਆ, ਜੀਵਨ ਕੀ ਬਿਧ ਨਾ ਹੈ। ਗੁਰੂ ਦੀ ਚਾਲ 'ਤੇ ਚੱਲਣ ਵਾਲਿਆਂ ਨੂੰ ਮੌਤ ਵਿੱਚੋਂ ਜ਼ਿੰਦਗੀ ਲੱਭਦੀ ਸੀ। ਵੇਖੋ ਇਤਿਹਾਸ ਤੁਹਾਡੇ ਸਾਹਮਣੇ ਆ, ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਬੁਲਾ ਕੇ ਕਹਿੰਦੇ, ਦੁਨੀ ਚੰਦ ਸਵੇਰੇ ਹਾਥੀ ਦਾ ਮੁਕਾਬਲਾ ਕਰਨਾ ਤੂੰ। ਅਤੇ ਕੀ ਹੋਇਆ ਸੀ, ਜਿਨ੍ਹਾਂ ਨੂੰ ਪ੍ਰਤੀਤ ਨਹੀਂ ਸੀ ਵੀ ਸਤਿਗੁਰ ਮੇਰਾ ਮਾਰ ਜਵਾਲਾ, ਮੁਰਦਿਆਂ ਨੂੰ ਜੀਵਨ ਦੇਣ ਵਾਲਾ ਸਤਿਗੁਰੂ ਮਰਵਾ ਦੇਗਾ, ਅਤੇ ਦੁਨੀ ਚੰਦ ਕਹਿੰਦਾ ਮੇਰੇ ਗੁਰੂ ਨੇ ਮਰਵਾ ਦੇਣਾ, ਸਵੇਰੇ ਹਾਥੀ ਕੋਲੋਂ ਮੈਨੂੰ ਮਰਵਾ ਦੇਣਾ। ਰਾਤ ਦੇ ਹਨੇਰੇ 'ਚ ਕੰਧ ਟੱਪ ਕੇ ਭੱਜਿਆ ਅਤੇ ਬਚਿਆ, ਫਿਰ ਵੀ ਨਾ, ਲੱਤ ਟੁੱਟ ਗਈ, ਘਰ ਆ ਕੇ ਮਰ ਗਿਆ ਸਾਧ ਸੰਗਤ, ਸੱਪ ਲੜਿਆ ਮਰ ਗਿਆ। ਮੂਲਾ ਗੁਰੂ ਦੇ ਨਾਲ ਤੁਰਨ ਤੋਂ ਡਰਦਾ, ਲੁੱਕ ਗਿਆ, ਪਾਥੀਆਂ ਦੇ ਢੇਰ ਵਿੱਚ ਲੁੱਕ ਗਿਆ, ਗੁਰੂ ਦੇ ਰਾਹ 'ਤੇ ਤੁਰਨ ਤੋਂ ਡਰਦਾ, ਮੌਤ ਉੱਥੇ ਵੀ ਆ ਗਈ। ਗੁਰੂ ਦੇ ਮਾਰਗ ਦੇ ਉੱਤੇ ਤੁਰ, ਨਿਰਭੈਤਾ ਅਤੇ ਨਿਡਰਤਾ ਲੈ ਕੇ ਤੁਰ ਹਿਰਦੇ ਅੰਦਰ। ਗੁਰੂ ਲਾਲਾ ਨੇ ਸੂਬੇ ਨਾਲ ਬਚਨ ਕਰਦਿਆਂ ਕਿਹਾ ਸੀ, ਜ਼ਿੰਦਗੀ ਦੀ ਭਿੱਖਿਆ ਦੇਣ ਵਾਲੇ ਸੂਬਿਆ, ਇੱਕ ਸਵਾਲ ਦਾ ਜਵਾਬ ਦੇ, ਜਿਹੜੀ ਜ਼ਿੰਦਗੀ ਤੂੰ ਖੈਰਾਤ ਵਿੱਚ ਦੇਵੇਂਗਾ ਉਹਦੇ 'ਚ ਕਦੀ ਮੌਤ ਨਹੀਂ ਆਉਣੀ। ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਹਿਣ ਲੱਗੇ, ਉਹਦੇ 'ਚ ਕਦੀ ਮੌਤ ਨਹੀਂ ਆਉਣੀ। ਆਖਰ 50 ਸਾਲਾਂ ਨੂੰ, 100 ਸਾਲਾਂ ਨੂੰ ਮੌਤ ਤਾਂ ਆਏਗੀ, ਅਤੇ ਜੇ ਮੌਤ ਨੇ 100 ਵਰ੍ਹਿਆਂ ਬਾਅਦ ਵੀ ਸਰੀਰ ਨੇ ਮਰਨਾ, ਅਤੇ ਫਿਰ ਅਸੀਂ ਅੱਜ ਜ਼ਮੀਰ ਕਰਕੇ ਨਹੀਂ ਮਰ ਸਕਦੇ। ਜ਼ਮੀਰ ਨੂੰ ਕਿਉਂ ਮਾਰੀਏ, ਸਰੀਰ ਨੇ 100 ਵਰ੍ਹਿਆਂ ਬਾਅਦ ਵੀ ਮਰ ਜਾਣਾ, 7 ਸਾਲ ਜੀਕਰ ਵੀ ਮਰਨਾ ਜ਼ਰੂਰ ਹੈ, ਸਰ ਕੌਮ ਸੇ ਬਚਾ ਕਰ ਜੀਣਾ ਯੇ ਗੈਰਤ ਸੇ ਦੂਰ ਹੈ। ਆਖਰ ਸਰੀਰ ਨਹੀਂ ਰਹਿਣਾ, ਆਸ਼ਾਨੋ ਸ਼ੌਕਤ ਸੁੱਖ ਪਦਵੀਆਂ ਪਦਾਰਥ ਕੱਖ ਨਹੀਂ ਰਹਿਣੇ, ਅਤੇ ਗੁਰਮੁਖੋ ਫਿਰ ਜ਼ਮੀਰ ਮਾਰ ਕੇ ਕਿਉਂ ਜੀਵੀਏ ਪਈ? ਆਹ ਕਿਹਾ ਸੀ ਗੁਰੂ ਲਾਲਾ ਨੇ, ਉਹ ਕਹਿੰਦੇ ਪਦਵੀਆਂ ਲੈ ਲਓ, ਸੁੱਖ ਲੈ ਲਓ, ਕਹਿੰਦੇ ਪਦਵੀਆਂ ਲੈ ਕੇ ਮੌਤ ਨਹੀਂ ਆਏਗੀ? ਆਏਗੀ, ਜ਼ਰੂਰ ਆਏਗੀ, ਅਤੇ ਫਿਰ ਅਸੀਂ ਕਿਉਂ ਜ਼ਮੀਰ ਮਾਰੀਏ ਵੀ ਪਹਿਲਾਂ? ਆਹ ਜੀਵਨ ਕੀ ਬਿਧ ਸੀ ਜਿਹੜੀ ਸਿਖਾਈ ਗੁਰੂ ਨੇ, ਕੀ ਕਰਾਂ ਮੈਨੂੰ ਜੀਵਨ ਦੀ ਬਿਧ ਨਹੀਂ ਆ ਰਹੀ, ਕੀ ਹੋਇਆ? ਮਮਤਾ ਨੇ ਮਾਰ ਦਿੱਤਾ ਮੈਨੂੰ। ਬਚਨ ਇੱਥੋਂ ਆਰੰਭ ਹੋ ਰਿਹਾ, ਉਹ ਸੁਰਤ ਇਕਾਗਰ ਕਰਕੇ ਮਨ ਜੋੜੋ, ਪ੍ਰਤੀਤ ਲਿਆਓ, ਪ੍ਰਤੀਤ ਗੁਰਮੁਖੋ ਦੁਨੀ ਚੰਦ ਨੂੰ ਮੌਤ ਨੇ ਘੇਰ ਲਿਆ, ਮਾਰੋ ਵੀ ਗਿਆ, ਸਰੀਰ ਉਹਦਾ ਵੀ ਨਹੀਂ ਰਿਹਾ, ਅਤੇ ਸਰੀਰ ਤਾਂ ਭਾਈ ਬਚਿੱਤਰ ਸਿੰਘ ਜੀ ਦਾ ਵੀ ਨਹੀਂ ਰਿਹਾ, ਪਰ ਗੁਰਮੁਖੋ ਭਾਈ ਬਚਿੱਤਰ ਸਿੰਘ ਸਦਾ ਸਾਡੇ ਹਿਰਦੇ 'ਚ ਜਿਉਂਦੇ ਨੇ, ਦੁਨੀ ਚੰਦ ਨੂੰ ਕੌਣ ਚੇਤੇ ਕਰੇਗਾ, ਕੌਣ ਉਹਦੇ ਕੋਲੋਂ ਸਿੱਖਿਆ ਲਏਗਾ? ਵੀ ਇੰਨਾ ਕੁ ਫਰਕ ਹੈ। ਮਨ ਚੇਤੇ ਇਕਾਗਰ ਕਰਕੇ ਇੱਕ ਵਾਰ ਸਾਰੇ ਜਪੋ, ਸ਼ਬਦ ਨਾਲ ਸੁਰਤ ਜੋੜੀਏ, ਸਾਹਿਬ ਸੋਝੀ ਦੇ ਕੇ, ਵਿਵੇਕ ਬੁੱਧੀ ਦੇ ਕੇ ਵਿਚਾਰ ਬਖਸ਼ਣ, ਪਿਆਰ ਵਿੱਚ ਜੁੜ ਕੇ ਸਿਮਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ, ਗੁਜਰੀ ਕੀ ਵਾਰ ਮਹੱਲਾ ਤੀਜਾ, ਸਿਕੰਦਰ ਬਿਰਾਹਿਮ ਕੀ ਵਾਰ ਕੇ ਧੁਨੀ ਗਾਉਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਤੀਜਾ, ਇਹੋ ਜਗਤ ਮਮਤਾ ਮੂਆ, ਜੀਵਨ ਕੀ ਬਿਧ ਨਾਹੀ।
ਨਿੱਜ ਦੀ ਪਕੜ ਜਿਹੜੀ ਹੈ ਨਾ, ਨਿੱਜ ਤੱਕ ਦਾ ਜੀਵਨ ਮੌਤ ਆਉਣ ਤੋਂ ਪਹਿਲਾਂ ਬੰਦੇ ਨੂੰ ਮਾਰ ਦਿੰਦਾ, ਅਤੇ ਮੂਆ ਕਿਉਂ ਹੈ? ਕਿਉਂਕਿ ਗੁਰੂ ਦੇ ਚਰਨੀ ਲੱਗ ਕੇ ਜੀਵਨ ਦੀ ਜੁਗਤ ਸਿੱਖਣੀ ਸੀ, ਬਿਧ ਸਿੱਖਣੀ ਸੀ, ਉਹ ਨਾ ਚਰਨੀ ਲੱਗਾ ਅਤੇ ਨਾ ਜੀਵਨ ਦਾ ਭੇਦ ਸਮਝ ਸਕਿਆ।
ਗੁਰ ਕੈ ਭਾਣੈ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ।
ਜੀਵਨ ਪਦਵੀ ਕਿੱਥੇ ਆ? ਗੁਰੂ ਦੇ ਮਾਰਗ ਉੱਤੇ ਤੁਰ ਕੇ, ਜਿਹੜੇ ਗੁਰੂ ਦੇ ਮਾਰਗ 'ਤੇ ਤੁਰਦੇ ਆ ਨਾ, ਉਹਨਾਂ ਨੂੰ ਜੀਵਨ ਪਦਵੀ ਮਿਲਦੀ ਹੈ, ਉਹ ਸਦਾ ਜਿੰਦਾ ਨੇ ਸਾਧ ਸੰਗਤ। ਮੌਤ ਦੀਆਂ ਸਜਾਵਾਂ ਦੇਣ ਵਾਲੇ ਸੋਚਦੇ ਅਸੀਂ ਉਹਨਾਂ ਨੂੰ ਮਾਰ ਦਿੱਤਾ, ਪਰ ਗੁਰੂ ਦੇ ਰਜ਼ਾ ਵਿੱਚ, ਗੁਰੂ ਦੇ ਹੁਕਮ ਵਿੱਚ, ਗੁਰੂ ਦੀ ਚਾਲ 'ਤੇ ਚੱਲਣ ਵਾਲੇ ਆ ਨਾ, ਗੁਰਸਿੱਖ ਮੀਤ ਚਲੋ ਗੁਰਚਾਲੀ, ਉਹ ਸਦੀਵ ਜੀਵਨ ਪਦਵੀ ਪਾਉਂਦੇ ਨੇ।
ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਣੀ ਚਿਤ ਲਾਹੇ।
ਜਿਨ੍ਹਾਂ ਦੀ ਸੁਰਤ ਜੀਵਨ ਦੇਣ ਵਾਲੇ ਨਾਲ ਜੁੜੀ ਹੋਈ ਹੈ, ਉਹ ਸਦਾ ਸਦਾ ਜਿਉਂਦੇ ਹਨ।
ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ।
ਜਦੋਂ ਵਾਹਿਗੁਰੂ ਆਪ ਨਦਰ ਕਰਦਾ, ਗੁਰੂ ਦੇ ਸਨਮੁਖ ਸਿੱਖ ਹੁੰਦਾ, ਉਹਦੇ ਹਿਰਦੇ ਅੰਦਰ ਜੀਵਨ ਦਾਤੇ ਦਾ ਵਾਸਾ ਹੋ ਜਾਂਦਾ ਹੈ।
ਮਹੱਲਾ ਤੀਜਾ, ਅੰਦਰ ਸਹਿਸਾ ਦੁੱਖ ਹੈ, ਆਪੇ ਸਿਰ ਧੰਦੇ ਮਾਰ।
ਸਹਿਸਾ ਦਵੰਦ, ਮਨੁੱਖ ਬਹੁਤ ਵੱਡਾ ਦੁੱਖ ਭੋਗ ਰਿਹਾ ਆਪਣੇ ਅੰਦਰ, ਸਹਿਸੇ ਨੂੰ ਜਨਮ ਦੇ ਕੇ, ਦੁਬਧਾ, ਡਬਲ ਮਾਈਂਡਡ, ਇੱਕ ਜਗ੍ਹਾ ਭਰੋਸਾ ਹੀ ਨਹੀਂ, ਅੰਦਰ ਸਹਿਸਾ ਦੁੱਖ ਹੈ, ਆਪੇ ਸਿਰ ਧੰਦਾ ਮਾਰ। ਇਹ ਸਿਰ ਦੇ ਉੱਤੇ ਜਿਹੜੇ ਧੰਦਿਆਂ ਦੀ ਮਾਰ ਪਈ ਹੋਈ ਹੈ ਨਾ, ਆਪ ਇਹਨੇ ਚੁੱਕੀ ਆ ਪੰਡ, ਗੁਰੂ ਨੇ ਇਹਨੂੰ ਸਜ਼ਾ ਨਹੀਂ ਦਿੱਤੀ ਹੋਈ, ਪਰਮੇਸ਼ਰ ਨੇ ਸਜ਼ਾ ਨਹੀਂ ਦਿੱਤੀ, ਇਸ ਖਲਜਗਨ ਵਿੱਚ ਜੀਵ ਆਪ ਫਸਿਆ ਹੋਇਆ ਹੈ।
ਦੂਜੈ ਪਾਏ ਸੁੱਤੇ ਕਬਹੇ ਨਾ ਜਾਗਹੇ, ਮਾਇਆ ਮੋਹ ਪਿਆਰ।
ਪਰਮੇਸ਼ਰ ਨੂੰ ਛੱਡ ਕੇ ਜਦੋਂ ਦੂਜਾ ਭਾਉ ਵਿਆਪਦਾ, ਉਹ ਮਨੁੱਖ ਆਤਮਕ ਤੌਰ ਦੇ ਉੱਤੇ ਸੁੱਤਾ ਹੋਇਆ ਅਤੇ ਕਦੇ ਵੀ ਨਹੀਂ ਜਾਗਦਾ, ਜਾਗਦਾ ਫਿਰ ਉਦੋਂ ਹੀ ਆ ਜਦੋਂ ਜਮਕਾ ਡੰਡ ਮੂੰਡ ਮੈਂ ਲੱਗ ਗਿਆ, ਕਹੋ ਕਬੀਰ ਤਬ ਹੀ ਨਰ ਜਾਗਿਆ। ਜਦੋਂ ਅੰਤ ਵੇਲਾ ਆ ਜਾਂਦਾ ਫਿਰ ਪਛਤਾਉਂਦਾ ਵੀ ਮੈਂ ਦੂਜੇ ਭਾਏ ਲੱਗਿਆ ਸੀ ਅਤੇ ਉਹ ਕੁਝ ਵੀ ਨਹੀਂ ਸਾਥ ਤੁਰਿਆ। ਇਸ ਤਰ੍ਹਾਂ ਮਾਇਆ ਮਨੁੱਖ ਮਾਇਆ ਦਾ ਵਿਹੜਿਆ ਹੋਇਆ, ਦੁਚਿੱਤੀ ਵਿੱਚ, ਦੁਬਧਾ ਵਿੱਚ ਪਿਆ, ਕਰਤਾ ਪੁਰਖ ਵਾਹਿਗੁਰੂ ਨਾਲੋਂ ਟੁੱਟਿਆ ਹੈ।
ਨਾਮ ਨਾ ਚੇਤੇ, ਸ਼ਬਦ ਨਾ ਵਿਚਾਰੇ, इहो मनमुख का आचार।
मनमुख बंदे दा किरदार की आचार विहार की आ, उहदे अमल की ने, उहनू परमेशर चेते नहीं, शब्द दी विचार उहदे कोल नहीं, ते मनमुख की करदा शब्द दी, वेखो जे शब्द दी विचार नहीं भावें मत्था टेक के रोज़ मुड़ जा, सोझी कदों आउणी है। महाराज कहिंदे सतगुरु नूं सभ को वेखदा, जेता जगत संसार, डिठा मुक्त ना होवे जिचर शब्द ना करे विचार। असल च जीवन की जुगत सीखनी सी शब्द की विचार तो, खाना किमें है, पहनना किमें है, बोलना किमें है, कमाना किमें है, दृढ़ता किमें आएगी, परपक्ता किमें आएगी, ये शब्द की विचार ने सिखाना सी। ते जे सवेरे उठ के दुकान खोलन तो पहला फोटो नूं धूप दे ली, घर विच उठिया फोटो नूं मत्था टेकिया, जी मैं मत्था टेक के जोत जगा के दीवा बाल के फिर जांदा, कित्थों आएगी विचार पई, कित्थों सिखेगा ज्ञान। उत्थे ते आकार वेख के समझ नहीं आई। मेरे दाता जी तुलंबे दी धरती ते गए ते सारी रात सज्जन उडीकदा रहा, चीथां चों दी वेखदा रहा, बाबा सौवे ते मैं अपना कर्म करा। सज्जन ठग जो करदा सी, वेखो बुत वेखी गया, आकार वेखी गया, पर जदों बाबे दा शब्द गूंजिया, उज्जल कहां चिलकना घोटम कलड़ी मस, धोतियां जूठ ना उतरै जे सौ धोवै तिस, आ बाहरली लिशक पिशक नाल अंदरली कालख नहीं मुकदी सज्जना, आ तैनू जात सिखाइए। सज्जन सेई नाल मैं चलदियां नाल चलन, ऐसी सांझ बना, इदां दा सज्जन बन ते तेरे गुण तेरे नाल निभ सकन, जिथे लेखा मंगी है तिथे खड़े दिसन। जदों शब्द वज्जिया ना हिरदे अंदर चोट वज्जी, उदों सुरत जागी, शकल वेख के कुछ भी ना पता लग्या, मारन दी तैयारियां कर रहा सी। असीं कहिंदे फोटो वेख के साडी गल बन जानी है, फिर कही जांदे मेरे वाली फोटो असली है, इहनू मत्था टेक लो ना भाई। गुरु की बाणी, गुरु की शब्द की विचार, मनमुख का की करम है कि नाम ना चेतै शब्द ना विचार है, ये मनमुख का आचार। मन दे पिछे लगे बंदिया, जिन्नी देर शब्द की विचार नहीं आउंदी तेरे हिरदे अंदर तेरे अमलों विच, तैनूं गुरमत की बिद नहीं समझ आ सकती, जीवन की पदवी नहीं पा सकेगा। सो मनमुख हो के नहीं जूना, गुरु दे सानमुख शब्द की विचार प्राप्त करिए।
हर नाम ना पाया जन्म बिरथा गवाया, नानक जम मार करी खुआर।
जन्म बिरथा गवाया, क्यों गवाया? हर नाम ना पाया, एवें जन्म चलिया गया ते जमा दी मार चोटा झलदा है।
पौड़ी अपना आप उपायोन तदों होर ना कोई।
देखो वाहिगुरु तो बिना होर वर्त कौन रहा? अपना आप उपायन, परमेशर ने की प्रगट किया? आप ही ने आप साजियो, आप ही ने रचियो ना, उन्हें अपना आप प्रगट किया है। तो असी वाहिगुरु नहीं वेख रहे, मेरी मेरी दे विच फसे हुए हैं, जीवन तो खुंझ गए असी। किड्डा स्पष्ट वचन है, अपना आप उपायोन तदहों, उस वाहिगुरु जी ने अपने आप नूं प्रगट किया, तो उहदे तो बिना दूजा है कोई नहीं। महाराज कहिंदे जगत दे उत्ते की सी, सिर्फ उहदा हुक्म वरत रहा, उहदे हुक्म नूं समझण दा यतन कर। जदों कुछ भी नहीं सी ना इत्थे, अरबद नरबद, अरबद अर्थ की है? अरबां, सौ करोड़ दा अरब बनदा। नरबद अर्थ है भी जिन्हों अरब कहना भी गलत है, पता नहीं किन्ने जुगां तो धुंदूकारा मचिया होया सी। अरबद नरबद धुंदूकारा, धरन ना गगन ना, ना धरती सी ना आकाश सी, की सी हुक्म अपारा, उहदा हुक्म वरत रहा सी। ना दिन रहण, ना चंद, ना सूरज, सुन समाध लगाएंदा, वह अफुर अवस्था विच सी। ते वाहिगुरु जी ने आप, आप ही ने आप साजियो, सारी सृष्टि दे उत्ते वह आप वरत रहा, उन्हूं समझन दा यतन कर।
मता मसूरत आप करे जो करे सो होए।
उहदी अपनी सलाह, उहदा मता अपने आप नाल है, ते जो उहदी रजा हो रहा, ते जदों उहदे तो बिना हो ही कुछ नहीं रहा, फिर तू दूसरे पिछे क्यों भटकदा वे? जो करे सो होई, जो वर्तारा वाहिगुरु वरतौंदा वह वरत रहा है।
तदहों आकाश ना पाताल है ना त्रै लोई।
ना ना ये धरत आकाश पाताल सी, तिने लोक कुछ भी उदों संसार इस धरती उत्ते नहीं सी, ना ये धरती मौजूद सी, ਉਹ ਆਪ ਵਰਤ ਰਿਹਾ ਸੀ। ਜਬ ਉਦਕਰਖ ਕਰਾ ਕਰਤਾਰਾ, ਪ੍ਰਜਾ ਧਰਤ ਸਭ ਕੁਝ ਹੋਂਦ ਵਿੱਚ ਆ ਗਿਆ, ਖੇਡ ਉਹਦੇ ਹੱਥ ਵਿੱਚ ਹੈ। ਉਸ ਪਰਮ ਤਾਕਤ ਨਾਲ, ਉਸ ਵਾਹਿਗੁਰੂ ਜੀ ਦੇ ਨਾਲ ਸਤਿਗੁਰੂ ਸਾਨੂੰ ਜੋੜ ਰਹੇ ਆ ਵੀ ਦੂਈ ਭਾਵ ਖਤਮ ਕਰ ਅਤੇ ਉਸ ਸ਼ਕਤੀ ਨਾਲ ਜੁੜ। ਜਬ ਆਕਰਖ ਕਰਤ ਹੋਂ ਕਬ ਹੂੰ, ਸਾਰਾ ਕੁਝ ਉਹਦੇ ਅੰਦਰ ਸਮਾ ਜਾਣਾ। ਫਿਰ ਤੁਮ ਮੈਂ ਮਿਲਤ ਦੇਹ ਧਰ ਸਭ। ਸੋ ਉਦੋਂ ਕੁਝ ਵੀ ਨਹੀਂ ਸੀ ਜਦੋਂ ਉਹ ਵਰਤ ਰਿਹਾ ਸੀ।
ਤਦੋਂ ਆਪੇ ਆਪ ਨਿਰੰਕਾਰ ਹੈ, ਨਾ ਉਪਤ ਹੋਈ।
ਉਤਪਤੀ ਨਹੀਂ ਸੀ ਹੋਈ, ਆਪ ਹੀ ਵਰਤ ਰਿਹਾ ਸੀ। ਉਤਪਤੀ ਕਿੱਦਾਂ ਹੋਈ? ਉਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਉਹਦੇ ਹੁਕਮ ਦੇ ਅੰਦਰ ਉਤਪਤੀ ਹੈ, ਉਹਦੇ ਹੁਕਮ ਦੇ ਅੰਦਰ ਪਰਲੋ ਹੈ। ਅਤੇ ਸਿੱਖ ਨੂੰ ਹੁਕਮ ਨਾਲ ਜੁੜਨ ਦਾ ਆਦੇਸ਼ ਕੀਤਾ।
ਜਿਉਂ ਤਿਸ ਭਾਵੈ ਤਿਵੈ ਕਰੇ, ਤਿਸ ਬਿਨ ਅਵਰ ਨ ਕੋਈ।
ਜਿਵੇਂ ਮੇਰੇ ਵਾਹਿਗੁਰੂ ਨੂੰ ਭਾਉਂਦਾ ਹੈ, ਉਹਦੀ ਰਜ਼ਾ ਵਰਤ ਰਹੀ ਹੈ, ਉਹਦੀ ਰਜ਼ਾ ਵਿੱਚ ਚੱਲਣਾ ਜੀਵਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਸਿਖਾ ਰਹੇ ਨੇ? ਗੁਰੂ ਕਾ ਜੀਵਨ, ਗੁਰੂ ਕੀ ਚਾਲ ਕੀ ਸਿਖਾ ਰਹੀ ਹੈ? ਰਜ਼ਾ ਨੂੰ ਬਦਲਣਾ ਨਹੀਂ, ਇੰਨਾ ਸਮਰੱਥ ਕਰ, ਇੰਨੀ ਵਿਲ ਪਾਵਰ ਅੰਦਰ ਲਿਆ ਕਿ ਉਹਦੀ ਰਜ਼ਾ ਵਿੱਚ ਚੱਲਣ ਦੀ ਤੇਰੇ ਅੰਦਰ ਸ਼ਕਤੀ ਆ ਸਕੇ। ਇਹ ਆਤਮ ਵਿਸ਼ਵਾਸ ਸਾਹਿਬ ਨੇ ਬਖਸ਼ਿਆ, ਜਿਹਨੂੰ ਸਿੱਖੀ ਕਹਿੰਦੇ ਆ। ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਾਧ ਹੀ ਰੱਖਣਾ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬੱਚੇ। ਸੋ ਮਹਾਰਾਜ ਕਿਰਪਾ ਕਰਨ ਸਾਧ ਸੰਗਤ, ਅਸੀਂ ਜੀਵਨ ਪਦਵੀ ਪਾਉਣ ਵਾਲੇ ਸਾਡੇ ਰੋਲ ਮਾਡਲ ਨੇ ਬਾਬੇ ਸਾਡੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਦੇ ਕੋਲੋਂ ਸਿੱਖਿਆ ਲਈਏ ਜੀਵਨ ਪਦਵੀ ਕੀ ਹੈ। ਤਾਂ ਮੇਰੀ ਇੱਕ ਬੇਨਤੀ ਹੈ ਕਿ 26, 27 ਅਤੇ 28 ਤਰੀਕ ਨੂੰ ਫਤਿਹਗੜ੍ਹ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਥ ਦੇ ਸਹਿਯੋਗ ਨਾਲ ਬਾਬਿਆਂ ਦਾ ਸ਼ਹੀਦੀ ਦਿਹਾੜਾ ਮਨਾਉਂਦੀ ਹੈ। ਉਹ ਬਾਬੇ ਜਿਨ੍ਹਾਂ ਦੀ ਵਰਗੀ ਕਰਨੀ ਦੁਨੀਆ ਦੇ ਕਿਸੇ ਬਾਬੇ ਕੋਲ ਨਹੀਂ। ਸੋ ਆਓ ਚਰਨ ਪਰਸ ਕੇ ਜੀਵਨ ਦੇ ਅੰਦਰ ਸਿੱਖੀ ਦਾ ਰੰਗ ਲਿਆਈਏ। ਇੱਕ ਵਾਰ ਪੰਕਤੀਆਂ ਫਿਰ ਸੁਣੋ ਜੀ।
ਤਦੋਂ ਆਪੇ ਆਪ ਨਿਰੰਕਾਰ ਹੈ, ਨਾ ਉਪਤ ਹੋਏ, ਜਿਉਂ ਤਿਸ ਭਾਵੈ ਤਿਵੈ ਕਰੇ,
ਤਿਸ ਬਿਨ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੂੰ ਠਾਕੁਰ ਤੁਮ